दुख गुर अमरदास हृदय नित त्याव हृदय श्री गुरु रामदास गुरुवर जन बेघनन हर गोबिंद शुभ मत पर श्री हर राय नमो कर जोरी नमो श्री हर कृष्ण मनाओ
बहोरी
तेग बहादुर परम
कृपाला
वाहे गुरु परम
कृपाला
श्री गुरु गोबिंद सिंह
बिसाला
तरो तरा पर पुन पुन सीसा
जी पुन
पुन
सीसा
बंदो बार
बार जगदीसा
एकंकार सतगुरु तेह प्रसाद
सच होए
वाहे गुरु जी की फतेह
है
बेघन बिनाशन
सोए
जिस मह अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
सतनाम श्री वाहिगुरु साहिब जी दोहरा सो सुन रंगड़न नै तो बै दीनी छलक चलाए तारा सिंह के सिंह को लगी सो गोली आए
वाहे गुरु जी का खालसा वाहे गुरु जी की फतेह। परम सत्कार योग सम्मान योग गुरु की साजी और नवाजी हुई गुरु का खास रूप गुरु खालसा साध संगत जियो तंता दे पात्र हो पिछले पैरां दे सजे हुए दवाना च हाजरियां भर के आप समूह माई भाई अपने जीवन दियां घड़ियां सतगुरु जी दे लेखे ला के सफला और सकारथा कर दे अवर काज तेरा कितै ना काम मिल साध संगत भज के बलनाम मनुखी जीवन दा प्रयोजन ते मनोरथ यही है कि सत संगत विच मिल के साध संगत विच मिल के परमेश्वर दा भजन करना। लड़ीवार श्री गुरु पंथ प्रकाश दी चल रही इतिहास दी सिख इतिहास दी कथा आप जी बहुत ही अदब सत्कार सहित सरवण कर रहे हो। समुचा खालसा पंथ मालवे दे इलाके तो रटन करदा इधर सरहंद वाले पासे नूं निकलिया है मुरंडे दे कोलों दी गुजरन लगे हन ते मुरंडे दे जिहड़े रंगड़ सी जानी खां मानी खां दियां औलादां इत्थे बैठियां सन इन्हां ने सिंघां नूं वेख के खालसे दे नाल द्वैष प्रगट कीती लंघे जांदे सिंघां नूं काले रंग दे रस्से विखा के कहिंदे आ वी इह तुहाडे केसां दे वट्टे ने पुराने हो गए है आ जो तुहानूं मारीए ते तुहाडे नवें केस जिहड़े सिरां तों लाह के उहनां दे रस्से वट्टांगे असीं हुण ये सुन के सिंघां दा बीरस जाग पिया नाले इन्हां ने ताना मारिया जिवें तुहाडे गुरु दे बच्चियां नूं असीं कोह के मरवाया है ਇਦਾਂ ਅਸੀਂ ਤੁਹਾਨੂੰ ਮਾਰਾਂਗੇ। ਸੁਣਦਿਆਂ ਸਾਰ ਸਿੰਘਾਂ ਦਾ ਵੀਰ ਅਸ ਖੋਲਿਆ ਕਿ ਲੰਘੇ ਜਾਂਦਿਆਂ ਨੂੰ ਇਹ ਸਾਨੂੰ ਤਾਨੇ ਮਾਰਦੇ ਆ ਕਿ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਇਹਨਾਂ ਨੇ ਸ਼ਹੀਦ ਕਰਵਾਇਆ ਮਰਿੰਡੇ ਵਾਲੇ ਰੰਗੜਾਂ ਨੇ। ਤਾਂ ਉਸ ਵਕਤ ਪੰਥ ਨੇ ਫੈਸਲਾ ਕੀਤਾ ਕਿ ਇਹਨਾਂ ਉੱਤੇ ਹੱਲਾ ਬੋਲਿਆ ਜਾਵੇ। ਬਰਿੰਡੇ ਇਹਨਾਂ ਦੇ ਕੋਲ ਰੰਗੜਾਂ ਕੋਲ ਇੱਕ ਕਿਲ੍ਹਾ ਸੀ, ਉਸ ਕਿਲ੍ਹੇ 'ਚ ਜਾ ਕੇ ਆਕੀ ਹੋਏ ਨੇ, ਸ਼ਲਖ ਚਲਾ ਦਿੱਤੀ ਅਤੇ ਇੱਕ ਸਿੱਖ ਦੇ ਉੱਤੇ ਗੋਲੀ ਆ ਕੇ ਵੱਜੀ। ਪਹਿਲ ਇਹਨਾਂ ਨੇ ਕੀਤੀ ਆ ਰੰਗੜਾਂ ਨੇ, ਜਿਸ ਪ੍ਰਕਾਰ ਨਾਲ ਖਾਲਸੇ ਨੇ ਮਰਿੰਡੇ ਉੱਤੇ ਹਮਲਾ ਕੀਤਾ ਅਤੇ ਫਤਿਹ ਪ੍ਰਾਪਤ ਕੀਤੀ ਹੈ। ਆਓ ਗੁਰੂ ਕੇ ਸਾਜੇ ਔਰ ਨਿਵਾਜੇ ਖਾਲਸੇ ਪੰਥ ਦਾ ਪਵਿੱਤਰ ਪਾਵਨ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ ਅਤੇ ਨਤਮਸਤਕ ਹੁੰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੋ ਸੁਣ ਰੰਗੜਨ ਲੈ ਤੁਬੈ ਦੀਨੀ ਛਲਕ ਚਲਾਏ।
ਰੰਗੜਾਂ ਨੇ ਬੰਦੂਕਾਂ ਭਰ ਕੇ ਰੱਖੀਆਂ ਸਨ ਅਤੇ ਸਿੱਧੀਆਂ ਕਰਕੇ ਸਿੰਘਾਂ ਦੇ ਉੱਤੇ ਛਲਖ ਚਲਾ ਦਿੱਤੀ, ਕੱਠੀਆਂ ਕਈ ਬੰਦੂਕਾਂ ਦੀਆਂ ਗੋਲੀਆਂ ਦਾਗ ਦਿੱਤੀਆਂ।
ਤਾਰਾ ਸਿੰਘ ਕੇ ਸਿੰਘ ਕੋ ਲੱਗੀ ਸੋ ਗੋਲੀ ਆਏ।
ਇੱਕ ਗੋਲੀ ਭਾਈ ਤਾਰਾ ਸਿੰਘ ਡੱਲੇ ਵਾਲੀਆ ਮਿਸਲ ਦੇ ਜਥੇਦਾਰ ਸਨ, ਉਹਨਾਂ ਦੇ ਇੱਕ ਸਿੰਘ ਦੇ ਆ ਕੇ ਵੱਜੀ ਹੈ।
ਤਾਰੇ ਸਿੰਘ ਸੁਣ ਅੱਗ ਲੱਗੀ ਵਕਤ ਪਹੁੰਚੇ ਉਹ ਆਏ।
ਜਦੋਂ ਤਾਰਾ ਸਿੰਘ ਜੀ ਨੇ ਸੁਣਿਆ ਕਿ ਸਾਡਾ ਸਿੰਘ ਸ਼ਹੀਦ ਹੋ ਗਿਆ ਹੈ, ਦੂਜਾ ਇਹਨਾਂ ਨੇ ਤਾਨੇ ਮਾਰੇ ਨੇ, ਬੜੇ ਭੈੜੇ ਬੋਲ ਖਾਲਸੇ ਪ੍ਰਤੀ ਕਹੇ ਨੇ, ਗੁਰੂ ਕੇ ਸਾਹਿਬਜ਼ਾਦਿਆਂ ਪ੍ਰਤੀ ਕਹੇ ਨੇ, ਸੁਣਦਿਆਂ ਤਾਰਾ ਸਿੰਘ ਡੱਲੇ ਵਾਲੀਏ ਨੂੰ ਅੱਗ ਲੱਗ ਗਈ, ਵੀ ਰਸ ਜਾਗ ਪਿਆ।
ਘੜਵੇ ਵਾਲਨ ਸਭ ਕਹੀ ਭਾਂਬੜ ਦਿਓ ਮਚਾਏ।
ਜਿਹੜੇ ਘੜੂਏ ਪਿੰਡ ਦੇ ਸਿੰਘ ਸਨ, ਆ ਘੜੂਆ ਮਰਿੰਡੇ ਤੋਂ ਥੋੜਾ ਜਿਹਾ ਪਾਸੇ ਹਟ ਕੇ ਹੈ, ਉੱਥੋਂ ਦੇ ਸਿੰਘ ਵੀ ਪੰਥ ਦੇ ਨਾਲ ਸਨ। ਘੜੂਆ ਪਿੰਡ ਜਿਹੜਾ ਹੈ ਇਹ ਪੁਰਾਤਨ ਪਿੰਡ ਹੈ, ਇੱਥੇ ਸਰਬਲੋਹ ਦੇ ਭਾਂਡੇ, ਸਰਬਲੋਹ ਦੇ ਸ਼ਸਤਰ ਵਗੈਰਾ ਉਹ ਪੁਰਾਤਨ ਸਮਿਆਂ ਤੋਂ ਬਣਦੇ ਸਨ, ਤੋਂ ਪੰਥ ਨਾਲ ਇਹਨਾਂ ਦਾ ਪ੍ਰੇਮ ਰਿਹਾ। ਤੋਂ ਘੜੂਏ ਵਾਲੇ ਸਿੰਘਾਂ ਨੇ ਫਿਰ ਬਾਕੀ ਵੀ ਸਾਰੀ ਗੱਲ ਤਾਰਾ ਸਿੰਘ ਨੂੰ ਦੱਸੀ ਵੀ ਇਹ ਰੰਗੜ ਕਹਿੰਦੇ ਆ ਵੀ ਅਸੀਂ ਤੁਹਾਡੇ ਸਿਰਾਂ ਦੇ ਕੇਸਾਂ ਦੇ ਰੱਸੇ ਵੱਟਣੇ ਹੈ ਅਤੇ ਅਸੀਂ ਤੁਹਾਡੇ ਗੁਰੂ ਦੇ ਸਾਹਿਬਜ਼ਾਦੇ ਸ਼ਹੀਦ ਕਰਵਾਏ ਨੇ, ਮਰਵਾਏ ਨੇ। ਇਹ ਸੁਣ ਕੇ ਮਾਨੋ ਜਿਵੇਂ ਭਾਂਬੜ ਮੱਚ ਗਏ ਹੁਣ ਅੱਗ ਦੇ, ਇੰਨਾ ਗੁੱਸਾ ਤੇ ਬੀਰਸ ਜਾਗਿਆ।
ਚੌਪਈ ਘੜੂਵੇਂ ਵਾਲਨ ਆਖੀ ਵਹੀ,
ਘੜੂਏ ਵਾਲੇ ਸਿੰਘਾਂ ਨੇ ਸਾਰੀ ਗੱਲ ਕਹੀ।
ਸੀੜ ਘੁਮਾਏ ਜੋ ਰੰਗੜਨ ਕਹੀ,
ਜਿਹੜੀ ਉਹਨਾਂ ਨੇ ਰੱਸੀ ਘੁਮਾ ਕੇ ਰੰਗੜਾਂ ਨੇ ਗੱਲ ਕਹੀ ਸੀ ਨਾ, ਕਾਲੇ ਰੰਗ ਦੀ ਰੱਸੀ ਸੀ, ਕਹਿੰਦੇ ਆ ਰੱਸਾ ਪੁਰਾਣਾ ਹੋ ਗਿਆ ਸਿੰਘੋ, ਆ ਜੋ ਤੁਹਾਨੂੰ ਮਾਰ ਕੇ ਤੁਹਾਡੇ ਸਿਰਾਂ ਦੇ ਕੇਸਾਂ ਦਾ ਨਵਾਂ ਰੱਸਾ ਵੱਟੀਏ। ਇੱਦਾਂ ਜਿਹੜੀ ਇਹ ਗੱਲ ਉਹਨਾਂ ਰੰਗੜਾਂ ਨੇ ਕਹੀ ਸੀ, ਉਹ ਘੜੂਏ ਵਾਲੇ ਨਗਰ ਵਾਲੇ ਸਿੰਘਾਂ ਨੇ ਭਾਈ ਤਾਰਾ ਸਿੰਘ ਤੇ ਬਾਕੀ ਸਿੰਘਾਂ ਨੂੰ ਦੱਸੀ ਹੈ।
ਗੁਰੂ ਪੁੱਤਰਨ ਕੇ ਨਾਮ ਸੁਣਾਏ,
ਫਿਰ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦਾ ਨਾਂ ਲੈ ਕੇ ਇਹਨਾਂ ਰੰਗੜਾਂ ਨੇ ਜਿਹੜੇ ਬੋਲ ਕਹੇ ਸਨ।
ਅਗਨ ਉੱਪਰ ਜਿਮ ਕ੍ਰਿਤ ਡੁਲਾਏ,
ਘੜੂਏ ਵਾਲੇ ਸਿੰਘਾਂ ਨੇ ਕਹਿੰਦੇ ਮਾਨੋ ਜਿਵੇਂ ਬਲਦੀ ਅੱਗ ਸੀ ਉਹਦੇ ਤੇ ਘਿਓ ਪਾ ਦਿੱਤਾ, ਇਹ ਦੱਸ ਕੇ ਇਹ ਕਹਿੰਦੇ ਆ ਤੁਹਾਡੇ ਗੁਰੂ ਦੇ ਬੱਚਿਆਂ ਨੂੰ ਅਸੀਂ ਸ਼ਹੀਦ ਕਰਵਾਇਆ ਮਰਵਾਇਆ।
ਸੁਨਤ ਪਾਸ ਤੇ ਸਭ ਸਿੰਘ ਬੋਲੇ,
ਜਿੰਨੇ ਸਿੰਘ ਸਨ ਲਾਗੇ ਸਾਰੇ ਕੋਲੋਂ ਬੋਲੇ,
ਜਨ ਬਰੂਦ ਤਹਿ ਕੁੱਪੇ ਡੋਲੇ।
ਮਾਨੋ ਜਿਵੇਂ ਬਰੂਦ ਦੇ ਭਰੇ ਹੋਏ ਕੁੱਪੇ ਨੀ ਅੱਗ ਦੇ ਉੱਤੇ ਡੋਲ ਦਿੱਤੇ ਜਾਂਦੇ ਤੇ ਭਾਂਬੜ ਮੱਚ ਜਾਂਦੇ ਹੈ, ਬਰੂਦ ਫਟ ਜਾਂਦਾ, ਏਦਾਂ ਸਿੰਘਾਂ ਦਾ ਵੀ ਰਸ ਖੌਲਿਆ ਹੈ।
ਤਾਰਾ ਸਿੰਘ ਕੋ ਸੋਖਤ ਆਈ,
ਤਾਰਾ ਸਿੰਘ ਨੂੰ ਵੱਡਾ ਭਾਰੀ ਵੀ ਰਸ ਆਇਆ ਸੁਣ ਕੇ ਸਾਰੀਆਂ ਗੱਲਾਂ।
ਸੁਥਰੀ ਉਨਦਈ ਤੁਰਤ ਬਜਾਈ,
ਹੁਕਮ ਕੀਤਾ ਨਗਾਰੇ ਬਜਾ ਦਿਓ। ਸੁਥਰੀ ਦਾ ਮਤਲਬ ਹੁੰਦਾ ਊਠਾਂ ਤੇ ਰੱਖ ਕੇ ਬਜਾਏ ਜਾਣ ਵਾਲੇ ਸੁਥਰੀ ਨਗਾਰੇ, ਨਗਾਰਿਆਂ ਤੇ ਚੋਬਾ ਮਾਰ ਦਿਓ, ਮੁਰਿੰਡੇ ਤੇ ਹਮਲਾ ਬੋਲਾਂਗੇ।
ਮਾਰ ਮਾਰ ਕਰ ਅਕਾਲੋ ਬੋਲੇ,
ਔਰ ਮੂੰਹ ਤੋਂ ਅਕਾਲ ਹੀ ਅਕਾਲ, ਮਾਰ ਲੋ ਮਾਰ ਲੋ, ਏਦਾਂ ਦੇ ਸ਼ਬਦ ਸਿੰਘ ਬੋਲਣ ਲੱਗੇ।
ਬਜਾਏ ਨਗਾਰੇ ਫਿਰ ਝੰਡੇ ਖੋਲੇ,
ਤੇ ਕਹਿੰਦੇ ਨਗਾਰੇ ਬਜਾ ਕੇ ਜਿਹੜੇ ਜੰਗੀ ਨਿਸ਼ਾਨ ਹੁੰਦੇ ਹੈ ਉਹਨਾਂ ਦੇ ਫਰਲੇ ਖੋਲ ਦਿੱਤੇ ਨੇ ਸਾਰੇ ਸਿੰਘਾਂ ਨੂੰ ਸੱਦਾ ਦੇਣ ਵਾਸਤੇ।
ਘੜੂਏ ਵਾਲਨ ਤਬ ਲੱਗ ਗਇਓ ਦਾਇਓ,
ਇਧਰ ਘੜੂਏ ਵਾਲੇ ਸਿੰਘਾਂ ਦਾ ਵੀ ਦਾਲ ਲੱਗ ਗਿਆ, ਇਹਨਾਂ ਦੀ ਮੁਰਿੰਡੇ ਵਾਲੇ ਰੰਗੜਾਂ ਨਾਲ ਲੱਗਦੀ ਸੀ। ਇਹਨਾਂ ਆਖਿਆ ਸਮਾਂ ਹੈ, ਖਾਲਸਾ ਆਇਆ ਹੋਇਆ, ਇਹਨਾਂ ਦੁਖੀਆਂ ਕੋਲੋਂ ਦੁਵੈਖੀਆਂ ਕੋਲੋਂ ਬਦਲੇ ਲਏ ਜਾਣ।
ਮਾਰ ਮਾਰ ਕਰ ਰੋਲੋ ਮਚਾਇਓ,
ਕਹਿੰਦੇ ਮਾਰ ਬਕਾਰਾ ਕਰਕੇ ਇੱਕੋ ਦਮ ਭਿਆਨਕ ਸ਼ੋਰ ਮਚਾ ਦਿੱਤਾ।
ਜੱਸਾ ਸਿੰਘ ਪੈ ਸਿੰਘ ਕਲਾਇਓ,
ਉਧਰ ਸਰਦਾਰ ਜੱਸਾ ਸਿੰਘ ਜੀ ਬੁੱਢੇ ਦਲ ਦੇ ਜਥੇਦਾਰ ਸਾਹਿਬ ਉਹ ਥੋੜਾ ਜਿਹਾ ਅੱਗੇ ਲੰਘ ਗਏ ਸਨ ਮੁਰਿੰਡੇ ਤੋਂ, ਉਹਨਾਂ ਦੇ ਕੋਲ ਵੀ ਸੁਨੇਹਾ ਭੇਜ ਦਿੱਤਾ।
ਕਰਾਇਓ ਡੇਰਾ ਅਬ ਅੱਗੇ ਨਾ ਜਾਇਓ,
ਆਖਿਆ ਜਥੇਦਾਰ ਸਾਹਿਬ ਜੀ ਅੱਗੇ ਨਾ ਜਾਇਓ, ਹੁਣ ਡੇਰਾ ਕਰਾ ਕੇ ਵਾਪਸ ਮੁੜ ਕੇ ਆਓ।
ਪਾਸ ਚੜਤ ਸਿੰਘ ਆਪਸ ਪਹੁੰਚਿਓ,
ਕਿਉਂਕਿ ਮੁਰਿੰਡੇ ਵਾਲਿਆਂ ਨੇ ਭਿਆਨਕ ਤਾਨੇ ਮਾਰੇ ਨੇ ਪੰਥ ਨੂੰ, ਇਹਨਾਂ ਸਿੰਘ ਮਾਰ ਦਿੱਤਾ, ਲੰਘਿਆ ਜਾਂਦਾ ਪਾਣੀ ਭਰਨ ਗਏ, ਸਿੰਘਾਂ ਦੇ ਨਾਲ ਇਹਨਾਂ ਨੇ ਵੈਰ ਕਮਾਇਆ। ਜੱਸਾ ਸਿੰਘ ਜੀ ਨੇ ਘੋੜੇ ਮੋੜ ਲਏ, ਚੜਤ ਸਿੰਘ ਜੀ ਪਹਿਲਾਂ ਹੀ ਪਿੱਛੇ ਸਨ, ਚੜਤ ਸਿੰਘ ਜੀ ਸ਼ੁਕਰ ਚੱਕੀਆ ਜੀ ਪਹਿਲਾਂ ਹੀ ਉੱਥੇ ਹਾਜ਼ਰ ਸਨ।
ਮਾਰੋ ਮੋਰਿੰਡੇ ਅਬ ਬਲੈ ਨਾ ਮੋਚਿਓ,
ਕਹਿੰਦੇ ਹੁਣ ਰੋਕਣਾ ਨਹੀਂ ਹੈ, ਹੁਣ ਜਿੰਨਾ ਛੇਤੀ ਹੋ ਸਕੇ ਮੋਰਿੰਡਾ ਮਾਰੋ ਤੇ ਮੁਰਿੰਡੇ ਤੇ ਨਿਸ਼ਾਨ ਝੁਲਾਓ।
ਦੋਹਰਾ ਸ਼ਾਮ ਸਿੰਘ ਪੈ ਆਪ ਜਾਤ ਹੈ, ਕਰੋੜਾ ਸਿੰਘ ਸਮਝਾਏ।
ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਉਹਨਾਂ ਦੇ ਕੋਲ ਉਹਨਾਂ ਦਾ ਪੁਤਰੈਲ ਚੇਲਾ ਸੀ ਜਿਹਦਾ ਨਾਮ ਸੀ ਕਰੋੜਾ ਸਿੰਘ, ਜਿਹਦੇ ਤੋਂ ਅੱਗੇ ਕਰੋੜੀਆਂ ਦੀ ਮਿਸਲ ਚੱਲੀ ਹੈ। ਤੋ ਕਰੋੜਾ ਸਿੰਘ ਜੀ ਨੇ ਜਾ ਕੇ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨੂੰ ਦੱਸਿਆ,
ਸਭ ਬਿਰਤਾਂਤ ਸੁਣਾਏ ਕੈ ਹੱਲੋ ਦਿਓ ਕਰਾਏ।
ਸਾਰਾ ਬਿਰਤਾਂਤ ਮੁਰਿੰਡੇ ਦੇ ਰੰਗੜਾਂ ਦਾ ਸੁਣਾ ਕੇ ਸ਼ਾਮ ਸਿੰਘ ਜੀ ਨੂੰ ਵੀ ਨਾਲ ਚੜਾ ਕੇ ਮੁਰਿੰਡੇ ਉੱਤੇ ਹੱਲਾ ਕਰਾ ਦਿੱਤਾ ਕਰੋੜਾ ਸਿੰਘ ਨੇ।
ਚੌਪਈ ਹਰੀ ਸਿੰਘ ਭੰਗੀ ਮੁੜ ਆਇਓ,
ਭੰਗੀਆਂ ਦੀ ਮਿਸਲ ਦੇ ਜਥੇਦਾਰ ਹਰੀ ਸਿੰਘ ਜੀ ਭੰਗੀ ਉਹ ਵੀ ਮੁੜ ਕੇ ਆ ਗਏ, ਬੜੇ ਯੋਧੇ ਸਨ।
ਸਾਥ ਨਕਈ ਕਰਮ ਸਿੰਘ ਧਾਇਓ,
ਫਿਰ ਕਰਮ ਸਿੰਘ ਜਿਹੜੇ ਨਕਈਆਂ ਦੀ ਮਿਸਲ ਦੇ ਜਥੇਦਾਰ ਸਨ, ਨੱਕੇ ਦਾ ਇਲਾਕਾ ਹੈ ਗੁਰੂ ਖਾਲਸਾ ਜੀ ਰਾਵੀ ਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਨੂੰ ਨੱਕੇ ਦਾ ਇਲਾਕਾ ਕਹਿੰਦੇ ਹਨ, ਉੱਥੇ ਨੱਕੇ ਦੇ ਇਲਾਕੇ ਦੇ ਸਨ ਕਰਮ ਸਿੰਘ ਜੀ, ਇਸ ਕਰਕੇ ਇਹਨਾਂ ਦੀ ਮਿਸਲ ਦਾ ਨਾਮ ਸੀ ਨਕਈਆਂ ਦੀ ਮਿਸਲ। ਤੋ ਨਕਈਆਂ ਦੀ ਮਿਸਲ ਦੇ ਜਥੇਦਾਰ ਕਰਮ ਸਿੰਘ ਜੀ ਵੀ ਆਣ ਪਏ।
ਉਤੇ ਮੋਹਰੇ ਰਾਮ ਗੜੀਏ ਮੁੜੇ,
ਜਥੇਦਾਰ ਜੱਸਾ ਸਿੰਘ ਜੀ ਰਾਮ ਗੜੀਆ ਮਿਸਲ ਲੈ ਕੇ ਉਹ ਵੀ ਮੁੜੇ ਹਨ।
ਮੁੜੇ ਸਮਝ ਵੀ ਜੋ ਰਹੇ ਜੁੜੇ,
ਔਰ ਜਿਹੜੇ ਬਾਬਾ ਵੀਰ ਸਿੰਘ ਧੀਰ ਸਿੰਘ ਹੋਣਾ ਦੀਆਂ ਫੌਜਾਂ ਹਨ ਉਹ ਵੀ ਵਾਪਸ ਮੁੜੀਆਂ ਹਨ।
ਆਇਓ ਕਨਈਓ ਸੁਨ ਸੋ ਆਵਾਜ,
ਫਿਰ ਕਨਈਆਂ ਦੀ ਮਿਸਲ ਨੇ ਵੀ ਜਦੋਂ ਆਵਾਜ਼ ਸੁਣੀ ਉਹਨਾਂ ਵੀ ਹੱਲਾ ਬੋਲਿਆ,
ਸਿੰਘਪੁਰੀਏ ਭੀ ਕਰੈ ਸੋਕਾਰ,
ਸਿੰਘਪੁਰੀਏ ਜਿਹਨਾਂ ਨੂੰ ਫੈਜ਼ਲਪੁਰੀਏ ਵੀ ਕਹਿੰਦੇ ਆ, ਜਥੇਦਾਰ ਨਵਾਬ ਕਪੂਰ ਸਿੰਘ ਹੋਣਾ ਦੀ ਮਿਸਲ ਹੈ, ਉਹਨਾਂ ਨੇ ਵੀ ਆ ਕੇ ਆਪਣੇ ਇਸ ਕਾਰਜ ਵਿੱਚ ਯੋਗਦਾਨ ਪਾਇਆ, ਭਾਵ ਮੁਰਿੰਡੇ ਤੇ ਹਮਲਾ ਬੋਲਿਆ।
ਡੱਲੇ ਵਾਲੀਏ ਥੇ ਊ ਜੋਊ,
ਤੇ ਜਿਹੜੇ ਡੱਲੇ ਵਾਲੀਏ ਮਿਸਲ ਵਾਲੇ ਸਨ ਉਹ ਤਾਂ ਪਹਿਲਾਂ ਹੀ ਮੁਰਿੰਡੇ ਦੇ ਕੋਲ ਸਨ।
ਤਾਰਾ ਸਿੰਘ ਤੇ ਬਾਹਰ ਨਾ ਕੋ,
ਹੁਣ ਡੱਲੇ ਵਾਲੀ ਜਿੰਨੀ ਮਿਸਲ ਸੀ ਉਹ ਭਾਈ ਤਾਰਾ ਸਿੰਘ ਜੀ ਦੇ ਅਧੀਨ ਸੀ, ਤਾਰਾ ਸਿੰਘ ਜੀ ਇਹਨਾਂ ਦੇ ਜਥੇਦਾਰ ਸਨ।
ਸੋਢੀ ਬੇਦੀ ਸ਼ਹੀਦ ਭੁਜੰਗੀ,
ਫਿਰ ਸੋਢੀਆਂ ਬੇਦੀਆਂ ਦੇ ਜਿਹੜੇ ਸਾਹਿਬਜ਼ਾਦੇ ਪੰਥ ਵਿੱਚ ਰਲੇ ਨੇ, ਸ਼ਹੀਦਾਂ ਦੀ ਮਿਸਲ ਜਿਨ੍ਹਾਂ ਨੂੰ ਭੁਜੰਗੀਆਂ ਦੀ ਮਿਸਲ ਕਹਿੰਦੇ ਹਨ।
ਨਿਹੰਗ ਅੰਮ੍ਰਿਤਸਰ ਮਨੀ ਸੋ ਚੰਗੀ,
ਅੰਮ੍ਰਿਤਸਰੀਆਂ ਦੀ ਭਾਵ ਭਾਈ ਮਨੀ ਸਿੰਘ ਜੀ ਦੇ ਜਿਹੜੇ ਸੰਪਰਦਾ ਦੇ ਵਿੱਚ ਟਕਸਾਲ ਦੇ ਸਿੰਘ ਸਨ ਉਹ ਵੀ ਸਾਰੇ ਚੱਲ ਕੇ ਆਏ ਨੇ ਲੜਨ ਵਾਸਤੇ।
ਨਿਸ਼ਾਨਨ ਵਾਲਨ ਨਿਸ਼ਾਨ ਦੇ ਖੋਲੇ,
ਨਿਸ਼ਾਨਾ ਵਾਲੀ ਮਿਸਲ ਦੇ ਜਥੇਦਾਰ ਸਾਹਿਬਾਨਾਂ ਨੇ ਉਹਨਾਂ ਵੀ ਆਪਣੇ ਨਿਸ਼ਾਨ ਖੋਲੇ ਨੇ ਲੜਨ ਵਾਸਤੇ।
ਸ਼ੁਕਰ ਚੱਕੀਏ ਭੀ ਮਾਰ ਮਾਰ ਬੋਲੇ,
ਸ਼ੁਕਰ ਚੱਕੀਏ ਮਿਸਲ ਨੇ ਵੀ ਮਾਰੋ ਮਾਰ ਕਰਦਿਆਂ ਮਾਰ ਬਕਾਰਾ ਕਰਦਿਆਂ ਹੱਲਾ ਬੋਲਿਆ। ਇਹ ਪੰਥ ਦੀਆਂ ਸਾਰੀਆਂ ਮਿਸਲਾਂ ਉਸ ਵੇਲੇ ਇੱਥੇ ਹਾਜ਼ਰ ਨੇ ਜਦੋਂ ਮੁਰਿੰਡੇ ਤੇ ਹਮਲਾ ਬੋਲਿਆ।
ਦੋਹਰਾ ਸਾਹਿਬਜ਼ਾਦੇ ਇਹਨਾਂ ਨੇ ਦੀਨੇ ਤੇ ਉਫੜਾਏ,
ਪੁਰਾਣੀ ਗੱਲ ਇਹਨਾਂ ਰੰਗੜਾਂ ਨੇ ਚੇਤੇ ਕਰਾਈ ਹੈ, ਪੰਥ ਨੂੰ ਤਾਨਾ ਮਾਰ ਕੇ ਸਿੰਘਾਂ ਦੇ ਮਨਾਂ ਵਿੱਚ ਸਾਹਿਬਜ਼ਾਦਿਆਂ ਦੀ ਸਿਮਰਤੀ ਹੈ, 7 ਸਾਲ ਤੇ 9 ਸਾਲ ਦੇ ਬੱਚੇ ਉਹਨਾਂ ਨੂੰ ਚੇਤੇ ਆਉਂਦੇ ਹੈ ਕਿ ਇਹਨਾਂ ਰੰਗੜਾਂ ਨੇ ਮੁਰਿੰਡੇ ਵਾਲਿਆਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦੇ ਪਕੜ ਕੇ ਗ੍ਰਿਫਤਾਰ ਕਰਕੇ ਸਰਹੰਦ ਲਿਜਾ ਕੇ ਸ਼ਹੀਦ ਕਰਵਾਏ ਹਨ।
ਸਭੈ ਪਛਾਣ ਮੁਰਿੰਡੇ ਪਰੇ ਚੁਫੇਰਿਓ ਤਾਏ,
ਮੁਰਿੰਡੇ ਵਿੱਚ ਉਹ ਰਹਿੰਦੇ ਸਨ ਸਾਰੇ ਜਿਨ੍ਹਾਂ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਦੇ ਵਿੱਚ ਮੂਹਰੇ ਹੋ ਕੇ ਆਪਣੀ ਭੂਮਿਕਾ ਨਿਭਾਈ ਸੀ, ਉਹਨਾਂ ਸਾਰੇ ਰੰਗੜਾਂ ਦੀ ਚੋਣ ਕੀਤੀ ਆ ਖਾਲਸੇ ਨੇ, ਉਹਨਾਂ ਨੂੰ ਪਛਾਣਿਆ ਹੈ ਔਰ ਮੁਰਿੰਡੇ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਹੈ।
ਚੌਪਈ ਜਿਮ ਜਲ ਰੁੜ ਤੋਂ ਨੀਚੇ ਆਵੇ,
ਜਿਵੇਂ ਪਾਣੀ ਰੁੜ ਕੇ ਥੱਲੇ ਨਿਵਾਣ ਨੂੰ ਆਉਂਦਾ,
ਜਹਾਜ਼ ਡੁੱਬੇ ਥੇ ਜਲ ਮਦ ਪਾਵੇ,
ਜਿਵੇਂ ਜਹਾਜ਼ ਡੁੱਬਦਾ ਉਹਦੇ ਚ ਪਾਣੀ ਪੈ ਜੇ ਨਾ ਚਲਦੇ ਜਹਾਜ਼ ਵਿੱਚ, ਉਹਦੇ ਚ ਪਾਣੀ ਪੈ ਜੇ ਤੇ ਉਹ ਡੁੱਬ ਜਾਂਦਾ ਹੈ।
ਲੜੈ ਮਰੈ ਸਿੰਘ ਪਿੰਡ ਕੋ ਆਵੇ।
ਏਦਾਂ ਸਿੰਘ ਲੜਦੇ ਆ ਮਰਦੇ ਆ ਔਰ ਮਰਿੰਡੇ ਵਾਲੇ ਪਾਸੇ ਵਧਦੇ ਆ ਰਹੇ ਨੇ।
ਬਾਹਰ ਲੱਭੈ ਸੋ ਮਾਰ ਗਵਾਵੇ।
ਜਿਹੜਾ ਕੋਈ ਰੰਗੜ ਬਾਹਰ ਲੱਭਦਾ ਸਿੰਘ ਮਾਰ ਕੇ ਝਟਕ ਕੇ ਉਸ ਰੰਗੜ ਨੂੰ ਜ਼ਮੀਨ ਚ ਮਿੱਟੀ ਚ ਗਰਕ ਕਰ ਦਿੰਦੇ ਨੇ।
ਆਕੀ ਭਏ ਜੋ ਵੱਡੇ ਗ੍ਰਾਮ।
ਹੁਣ ਮਰਿੰਡੇ ਨਗਰ ਦੇ ਵਿੱਚ ਜਿਹੜਾ ਸੰਘਣਾ ਪਿੰਡ ਹੈ ਸੰਘਣੀ ਜਗ੍ਹਾ ਹੈ ਉੱਥੇ ਜਾ ਕੇ ਕਿਲੇ ਵਿੱਚ ਰੰਗੜ ਆਕੀ ਹੋ ਗਏ ਬਾਗੀ ਹੋ ਗਏ।
ਵੱਡੀ ਖਾਈ ਥੀ ਕੰਧ ਵੱਡ ਥਾਮ।
ਇਹਨਾਂ ਦਾ ਕਿਲਾ ਵੱਡਾ ਸੀ ਅੰਦਰ ਉਹਦੇ ਚਾਰੇ ਪਾਸੇ ਚੰਗੀ ਵੱਡੀ ਡੂੰਗੀ ਖਾਈ ਸੀ ਪਾਣੀ ਨਾਲ ਭਰੀ ਹੋਈ।
ਭੇੜ ਪੱਟ ਹੋ ਅੰਦਰ ਖੜੇ।
ਦਰਵਾਜੇ ਬੰਦ ਕਰਕੇ ਉਸ ਕਿਲੇ ਦੇ ਵਿੱਚ ਜਾ ਖਲੋਤੇ ਜਿੰਨੇ ਰੰਗੜ ਸਨ ਖਾਲਸੇ ਦੇ ਖਿਲਾਫ ਆਕੀ ਹੋ ਕੇ ਅੰਦਰੋਂ ਲੜਨ ਲੱਗੇ।
ਉੱਚੀ ਕੰਧ ਕੋ ਸਕੈ ਨਾ ਚੜੇ।
ਉੱਚੀਆਂ ਉੱਚੀਆਂ ਕੰਧਾਂ ਸਨ ਕਿਲੇ ਦੀਆਂ। ਇਹਨਾਂ ਨੂੰ ਏਦਾਂ ਜਾਪਦਾ ਸੀ ਵੀ ਇਹ ਕੰਧਾਂ ਟੱਪ ਕੇ ਕਿਹੜਾ ਸਾਡੇ ਕੋਲ ਕੋਈ ਅੰਦਰ ਆ ਸਕਦਾ ਹੈ। ਏਦਾਂ ਰੰਗੜਾਂ ਦੇ ਮਨ ਵਿੱਚ ਬੜਾ ਵੱਡਾ ਹੰਕਾਰ ਸੀ। ਇਸ ਕਿਲੇ ਦਾ ਮਾਣ ਸੀ।
ਡੂੰਗੀ ਖਾਈ ਵੱਡ ਉੱਚੋ ਕੋਟ।
ਆਲੇ ਦੁਆਲੇ ਡੂੰਗੀ ਖਾਈ ਸੀ ਤੇ ਉੱਚਾ ਲੰਮਾ ਕੋਟ ਸੀ ਕਿਲਾ ਸੀ।
ਗੁਮਾਨ ਕੀ ਉਹ ਰੰਗੜਾਂ ਨੇ ਜੋਟ।
ਏਦਾਂ ਰੰਗੜਾਂ ਨੇ ਜੁੜ ਕੇ ਇੱਥੇ ਬੜਾ ਗੁਮਾਨ ਕੀਤਾ ਇਸ ਕਿਲੇ ਦਾ। ਕੌੜਾ ਜਿਹੜਾ ਸਾਡੇ ਕਿਲੇ ਤੇ ਹਮਲਾ ਕਰੇਗਾ ਕਿਹੜਾ ਸਾਡੇ ਕਿਲੇ ਦੀਆਂ ਕੰਧਾਂ ਤੇ ਚੜ ਕੇ ਆਵੇਗਾ। ਏਦਾਂ ਇਹ ਮਾਨੀ ਤੇ ਹੰਕਾਰੀ ਹੋਏ ਫਿਰਦੇ ਹਨ।
ਨਿਕਲਿਓ ਨਾ ਸਿੰਘ ਜੋ ਖਾਈ ਪਯੋ।
ਕਹਿੰਦੇ ਜਿਹੜਾ ਸਿੰਘ ਖਾਈ ਚ ਕਈ ਸਿੰਘਾਂ ਨੇ ਛਾਲ ਮਾਰੀ। ਜਿਹੜਾ ਸਿੰਘ ਖਾਈ ਚ ਗਿਆ ਖਾਈ ਇੰਨੀ ਡੂੰਗੀ ਸੀ ਕਿ ਕਈ ਸਿੰਘ ਵਿੱਚੋਂ ਬਾਹਰ ਨੀ ਨਿਕਲ ਸਕੇ ਮੁੜ ਕੇ।
ਅੱਗੇ ਕੋਟ ਬਹੁ ਦਿਸੈ ਉੱਚਯੋ।
ਜਦੋਂ ਖਾਈ ਵਿੱਚ ਸਿੰਘ ਡਿੱਗੇ ਅੱਗੇ ਕਿਲੇ ਦੀ ਕੰਧ ਵੇਖਦੇ ਆ ਤੇ ਕੰਧ ਬੜੀ ਉੱਚੀ ਨਜ਼ਰ ਆਉਂਦੀ ਹੈ।
ਤਬ ਹੈ ਸਰਦਾਰਨ ਇਮ ਠਹਿਰਾਈ।
ਫਿਰ ਜਿੰਨੇ ਸਰਦਾਰ ਸਨ ਪੰਥ ਦੇ ਜੱਸਾ ਸਿੰਘ ਜੀ ਰਾਮਗੜੀਆ ਜੱਸਾ ਸਿੰਘ ਜੀ ਆਲੂਵਾਲੀਆ ਇਸੇ ਤਰ੍ਹਾਂ ਭਾਈ ਤਾਰਾ ਸਿੰਘ ਜੀ ਭਾਈ ਕਰਮ ਸਿੰਘ ਜੀ ਤੋਂ ਇਹ ਜਿੰਨੇ ਵੀ ਸਿੰਘ ਸਨ ਇਹਨਾਂ ਸਾਰੇ ਸਿੰਘਾਂ ਨੇ ਸਰਦਾਰਾਂ ਨੇ ਫਿਰ ਗੱਲ ਆਪਸ ਵਿੱਚ ਵਿਚਾਰ ਕੀਤੀ।
ਸਿਰਹੰਦ ਕੋਸ ਹੈ ਅੱਠ ਨੌ ਭਾਈ।
ਕਹਿਣ ਲੱਗੇ ਖਾਲਸਾ ਜੀ ਆਪਾਂ ਮਰਿੰਡਾ ਮਾਰਨ ਵਾਸਤੇ ਖੜੇ ਆ ਇਥੋਂ ਤਕਰੀਬਨ ਸੱਤ ਤੇ ਅੱਠ ਖੋਹ ਦੀ ਕੋਹ ਦੀ ਵਾਟ ਦੇ ਉੱਤੇ ਸਰਹੰਦ ਸ਼ਹਿਰ ਹੈ ਗੁਰੂ ਮਾਰੀ ਸਰਹੰਦ ਜਿੱਥੇ ਜੈਨਾ ਪਠਾਣ ਹੈ ਨਵਾਬ ਉਹ ਪੰਥ ਦਾ ਵੈਰੀ ਬਣਿਆ ਹੋਇਆ। ਇਥੋਂ ਅੱਠ ਤੇ ਨੌ ਕੋਹ ਦੀ ਵਾਟ ਦੇ ਉੱਤੇ ਸਰਹੰਦ ਹੈ।
ਮਤ ਦੁਰਾਨੀ ਇਹਾ ਪਰੇ ਆਈ।
ਇਸ ਕਰਕੇ ਇਸ ਗੱਲ ਦਾ ਖਿਆਲ ਰੱਖਿਓ ਕਿ ਆਪਾਂ ਮੁਰਿੰਡਾ ਮਾਰਨਾ ਕਿਤੇ ਸਰਹੰਦ ਵਾਲੇ ਜਿਹੜੇ ਦੁਰਾਨੀ ਨੇ ਗਿਲਜੇ ਨੇ ਉਹ ਵੀ ਇੱਧਰ ਹਮਲਾ ਕਰਕੇ ਆਪਣੇ ਤੇ ਨਾ ਆ ਪੈਣ ਕਿਉਂਕਿ ਅੱਠ ਨੌ ਕੋਹ ਦਾ ਫਾਸਲਾ ਕੁਝ ਬਹੁਤਾ ਨਹੀਂ ਹੈ ਉਹ ਹਮਲਾ ਕਰਕੇ ਆਪਣੇ ਉੱਤੇ ਪੈ ਸਕਦੇ ਨੇ। ਇੱਧਰੋਂ ਮਰਿੰਡੇ ਰੰਗੜਾਂ ਨਾਲ ਆਪਾਂ ਲੜ ਰਹੇ ਹਾਂ ਉੱਧਰੋਂ ਦੁਰਾਨੀ ਆ ਸਕਦੇ ਨੇ ਇਸ ਕਰਕੇ ਉਸ ਪਾਸੇ ਦਾ ਵੀ ਖਿਆਲ ਰੱਖਿਆ ਜਾਵੇ।
ਚਾਹੀਏ ਤਿਆ ਕੋ ਰੱਖਿਓ ਉਪਾਈ।
ਇਹਦਾ ਕੋਈ ਹੀਲਾ ਇਹਦਾ ਕੋਈ ਉਪਾਅ ਆਪਾਂ ਨੂੰ ਕਰ ਲੈਣਾ ਚਾਹੀਦਾ।
ਦੋਹਰਾ ਤਬ ਜੜ ਸਿੰਘ ਨੇ ਉੱਚ ਕਹਿਓ ਹਸਾਨੋ ਇੱਧਰ ਖੜਾ ਹੋ।
ਜਥੇਦਾਰ ਚੜਤ ਸਿੰਘ ਸ਼ੁਕਰ ਚੱਕੀਆ ਜੀ ਬੋਲੇ ਖਾਲਸਾ ਜੀ ਜੇ ਆਪ ਜੀ ਦੀ ਆਗਿਆ ਹੋਵੇ ਤੇ ਸਰਹੰਦ ਵਾਲੇ ਪਾਸੇ ਮੂੰਹ ਕਰਕੇ ਮੈਂ ਖੜਾਂਗਾ ਆਪਣੇ ਜਥੇ ਸਮੇਤ। ਜੇ ਸਰਹੰਦ ਤੋਂ ਦੁਰਾਨੀ ਆਉਣਗੇ ਗਿਲਜੇ ਆਉਣਗੇ ਤਾਂ ਉਹਨਾਂ ਨੂੰ ਰੋਕ ਕੇ ਮਾਰ ਕੇ ਮੈਂ ਵਾਪਸ ਭੇਜਾਂਗਾ ਇਹ ਮੈਂ ਖਾਲਸੇ ਦੀ ਅਸੀਸ ਚਾਹੁੰਦਾ ਹਾਂ ਤੇ ਮੈਨੂੰ ਮਾਰ ਕੇ ਹੀ ਅੱਗੇ ਵਧਣਗੇ ਜਦੋਂ ਤੱਕ ਮੈਂ ਜਿਉਂਦਾ ਰਹਾਂਗਾ ਉਦੋਂ ਤੱਕ ਉਹ ਗਿਲਜੇ ਅੱਗੇ ਵਧ ਕੇ ਨਹੀਂ ਆਉਣ ਲੱਗੇ। ਆਪ ਸਮੁੱਚੇ ਖਾਲਸੇ ਪੰਥ ਦਾ ਮੇਰਾ ਭਰਿਆ ਹੱਥ ਚਾਹੀਦਾ ਇਹਨਾਂ ਦੁਰਾਨੀਆਂ ਨੂੰ ਮੈਂ ਇਸ ਪਾਸੇ ਖਲੋ ਕੇ ਰੋਕਾਂਗਾ ਸਰਹੰਦ ਵਾਲੇ ਪਾਸੇ।
ਗਿਲਜਨ ਚਿੰਤਾ ਨਾ ਕਰੋ ਮੁਰੰਡੋ ਮਾਰ ਖੁਲਾ ਹੋ।
ਖਾਲਸਾ ਜੀ ਤੁਸੀਂ ਨਾ ਗਿਲਜਿਆਂ ਦੀ ਚਿੰਤਾ ਨਾ ਕਰੋ ਇਹਨਾਂ ਗਿਲਜਿਆਂ ਨੂੰ ਮੈਂ ਕਾਬੂ ਕਰਾਂਗਾ ਤੁਸੀਂ ਬੇਫਿਕਰ ਹੋ ਕੇ ਨਿਸ਼ਚਿੰਤ ਹੋ ਕੇ ਮੁਰਿੰਡਾ ਮਾਰੋ ਤੇ ਮੁਰਿੰਡੇ ਦਾ ਕਿਲਾ ਫਤਿਹ ਕਰਕੇ ਆਪਣੇ ਅਧੀਨ ਕਰੋ।
ਚੌਪਈ ਤਬ ਚੜ ਸਿੰਘ ਨੇ ਐਸੀ ਉਚਾਰਾ।
ਜਦੋਂ ਜਥੇਦਾਰ ਚੜਤ ਸਿੰਘ ਜੀ ਨੇ ਬਚਨ ਕਹੇ
ਇਧਰੋ ਜਿਮਾ ਆਹੇ ਅਹਾਰਾ।
ਇਧਰੋ ਸਰਹੰਦ ਵਾਲੇ ਪਾਸਿਓ ਜਿਹੜੀ ਫੌਜ ਆਵੇਗੀ ਉਹਨੂੰ ਰੋਕਣ ਦਾ ਜੁੰਮਾ ਮੇਰਾ ਹੈ।
ਕਹਿ ਸਿੰਘ ਜੀ ਉਤਵਲ ਗਯੋ।
ਏਦਾਂ ਕਹਿ ਕੇ ਚੜਤ ਸਿੰਘ ਜੀ ਨੇ ਸਰਹੰਦ ਵਾਲੇ ਪਾਸਿਓ ਜਿੱਧਰੋਂ ਫੌਜਾਂ ਆਉਣ ਦੀ ਸੰਭਾਵਨਾ ਸੀ ਉਸ ਪਾਸੇ ਜਾ ਕੇ ਮੋਰਚਾ ਬੰਦੀ ਕਰ ਲਈ।
ਆਗੇ ਗਿਲਜਨ ਕੋ ਡਰ ਪਯੋ।
ਉਧਰ ਗਿਲਜਿਆਂ ਨੂੰ ਪਹਿਲਾਂ ਪਿੱਸੂ ਪੈਣ ਲੱਗ ਪਏ ਜਿਹੜੇ ਸਰਹੰਦ ਚ ਸੀ ਦੁਰਾਨੀ। ਸਿੰਘਾਂ ਨੂੰ ਇਹ ਸੀ ਵੀ ਕਿਤੇ ਗਿਲਜੇ ਹਮਲਾ ਕਰਨਗੇ। ਗਿਲਜਿਆਂ ਨੂੰ ਇਹ ਡਰ ਪੈ ਗਿਆ ਸਰਹੰਦ ਵਿੱਚ ਵੀ ਸਿੰਘ ਇਸ ਪਾਸੇ ਹਮਲਾ ਕਰਕੇ ਨਾ ਆ ਜਾਣ।
ਆਈ ਆਈ ਉਧਰ ਹੋਈ।
ਉਧਰ ਸਰਹੰਦ ਵਿੱਚ ਵੀ ਆਈ ਆਈ ਹੋ ਗਈ। आ गया खालसा आ गया खालसा। क्योंकि चढ़त सिंह जी ने थोड़ा जा सरहद के नेड़े जा, जा अठ नौ को दा फासला सी सरहद ते मुरिंडे दा, अदक दे विच जा के चढ़त सिंह ने अपना मोर्चा ला लिया। सरहद वालियां नूं इह फिक्र पै गया जैने नूं और गिलजियां नूं, बस आ गया खालसा आ गया। क्योंकि अगे पहला भी सरहद लुट्टी है खालसे ने कई बेरी, सरहद वालियां नूं पहला ही खौफ सताउण लगा है।
तो दवलों डर ते सोई,
दवलों डर ओह सिंघां नूं इह सी कि गिलजे आउणगे साडे वाले पासे, ते गिलजियां नूं इह सी कि खालसा साडे ते हमला करेगा।
अब उधर की सुनो सो बात,
इह तां इधर दी बात सी चढ़त सिंह दी, हुण उधर मुरिंडे दी बात सुनो।
कहियो मुसलै सब करिए घात,
सिंघां ने आख्या जिन्ने रंगड़ ने इत्थे मलेछ इन्हां विच्चों इक भी जिउंदा नहीं बाकी बचना चाहीदा, इन्हां दा खुरा खोज मिटा के रख देना मलेच्छां दा।
बोधी वालन देख रख लियो,
बस मुरिंडे च जेड़े बोधी वाले होणगे जनेऊ वाले होणगे ओही वेख के बचाने आ रखणे आ, बाकी जिन्ने रंगड़ ने ओ नहीं बचणगे।
बिन बोधियों सिर दूर करियो,
जेड़े सिर ते बोधी ना होई जेड़े गल जनेऊ ना होया ओनू मार के मिट्टी च गर्क कर देवांगे।
यों खालसा कर लई अरदास,
एदां खालसे ने अरदासा सोधिया, कलगियां वाले साहब सच्ची पातशाह तुहाडे बच्चियां दे घाती रंगड़ां दे उत्ते खालसा हमला करन लगा, कृपा करो अपने खालसे नूं फतेह प्रदान करो। सतगुरु जी आप जी दे खालसे पंथ दा कारज आप जी दा कारज है, आप जी ने करना है।
बजाए नगारे होए चौपास,
अरदासा करके समुचे पंथ ने समुचियां मिसलां ने रल के नगारियां ते चोबा मारियां ते हल्ला बोलिया है।
तब सिंघन को चढ़ियो चाओ,
चा चढ़ गया सिंघां दे अंदर, वीर रस दे नाल हुलास पैदा होया।
गुरसुत बैरी छड़ियो ना काओ,
आहा कहिंदे सतगुरु जी दे पुत्रां दे जेड़े कातल ने उन्हां नूं मारन दा सुभाग सानूं प्राप्त होवेगा, गुरु की सेवा विच साडा योगदान पवेगा। इस चा नाल सिंह हमला करन लगे ने और मुरिंडे दे विच अनेका रंगड़ां नूं सोधा लाण लगे हन।
फिर कर खालसे हल्ला कियो,
खालसे ने महाराज जी दे चरण मना के हल्ला बोलिया।
उड्डी धूड बहु हनेरो भयो,
कहिंदे धूड उड्डी आ घोड़ियां दे पौड़ां नाल, आकाश विच धूड उड के चढ़ी हनेरा ते गर्दा चारे पासे छा गया।
दोहरा सिंघन यो हल्ला कियो, जिम लंका उपर लंगूर,
कहदे सिंघां ने एदा हल्ला बोलिया जिवे लंका दे उत्ते रामचंद्र जी ने हमला बोलिया सी।
पहलो सोई आ चढ़े हुते जो पाछे दूर,
कहदे जेड़े सिंह पहला पिछे सी ना दूर ओ नेड़े वालिया तो पहला अगे पहुंच गए, ना उन्होंने उत्साह दे नाल हल्ला बोलिया के गुरु साहब जी दे पुत्रां दे कातल ने इन्हां नूं मार के सोधा लाउणा है। कहिंदे जिहड़े सिंह पिछे सी ना ओह जिहड़े अगे सी मरिंडे दे नेड़े उन्हां तों पहलां अंदर आ पहुंचे हन किले दे नेड़े।
चौपई आवत सिंघन उन शलक चलाई,
आउंदिआं सार जदों उन्हां ने मलेच्छां ने वेख्या वी सिंघ आ गए ने, रंगड़ा ने अगों शलख चलाई बंदूकां दियां गोलियां दागियां।
लगी अ लगी किछ जान न पाई,
ओ गोली कोई लगी के नहीं लगी ए नहीं पता लगा रंगड़ा नूं।
ढुक सिंघां फिर छलक करी,
सिंघां ने नेड़े हो के जदों अपणियां बंदूकां दी शलख चलाई,
शीस लगी उनके गए मरी,
कईआं मरंगड़ां दे सिरां दे विच जा के गोलियां वजियां धड़म धड़म दे के जमीन ते डिगण लगे।
खाई दिसै अत छोटी सोए,
कहिंदे जिहड़ी खाई पहलां बड़ी डूंगी नजर आउंदी सी, महाराज जी दी कला वरती जदों फौजां सारियां पहुंच गईआं छोटी जी लगण लग पई खाई, किले दे आले दुआले डूंगी खाई भी छोटी लगण लग पई।
जो कंध पई नीची तोए,
जिहड़ियां कंधां बड़ियां उच्चियां लगदियां सानूं नीवियां हो गईआं, महाराज जी दे साहिबजादियां ने आप ही कला वरता दित्ती मलेच्छां नूं सोधा लाउण लई।
सिंघां चक चक सिंघ चढ़ावै,
सिंघां ने मोढ़ियां दे उत्ते सिंघां नूं चढ़ा के उतां नूं कंधां ते चाढ़ना शुरू कर दित्ता। ਪੌੜੀਆਂ ਲਾਣ ਦੀ ਬਜਾਏ ਸਿੰਘਾਂ ਨੇ ਆਪਣੇ ਮੋਢਿਆਂ ਦੇ ਉੱਤੇ ਚੱਕ ਚੱਕ ਕੇ ਉਤਾਂਹ ਨੂੰ ਸਿੰਘਾਂ ਨੂੰ ਚੜਾਇਆ ਹੈ।
ਬਿਨ ਪੌੜਨ ਸਿੰਘ ਚੜਤੇ ਜਾਵੇ,
ਬਿਨਾਂ ਪੌੜੀਆਂ ਤੋਂ ਹੀ ਸਿੰਘ ਕਿਲੇ ਦੀਆਂ ਕੰਧਾਂ ਤੇ ਚੜਦੇ ਜਾ ਰਹੇ ਨੇ।
ਚੜ ਕਰ ਸਿੰਘਨ ਫੜੀ ਤਲਵਾਰ,
ਜਦੋਂ ਚੜ ਗਏ ਕੰਧਾਂ ਦੇ ਉੱਤੇ ਅਕਾਲ ਕਹਿ ਕੇ ਮਿਆਨਾ ਚੋਂ ਤਲਵਾਰਾਂ ਧੂ ਲਈਆਂ।
ਕੱਟ ਰੰਗੜ ਬਹੁ ਦੀਨੇ ਮਾਰ,
ਜਿਹੜਾ ਰੰਗੜ ਨੇੜੇ ਆਇਆ ਮੋਟਾ ਜਿਹਾ ਕੱਦੂ ਵਰਗਾ ਸਿਰ ਰੰਗੜ ਦਾ ਕੱਟ ਕੇ ਜ਼ਮੀਨ ਤੇ ਖਾਲਸੇ ਨੇ ਸੁੱਟਣਾ ਸ਼ੁਰੂ ਕੀਤਾ।
ਘੜੂਵੇ ਵਾਲ ਕਰ ਵੜੇ ਲੁਹਾਰ,
ਜਿਹੜੇ ਘੜੂਏ ਵਾਲੇ ਲੁਹਾਰ ਹੀ ਦਾ ਨਾ ਘੜੂਆ ਪਿੰਡ, ਜਿਹੜਾ ਤਕਰੀਬਨ ਲੁਹਾਰਾਂ ਦਾ ਪਿੰਡ ਹੈ, ਲੋਹੇ ਦਾ ਕੰਮ ਕਰਦੇ ਹੈ। ਹੁਣ ਵੀ ਸਰਬਲੋਹ ਦੇ ਬਾਟੇ ਉੱਥੇ ਤਿਆਰ ਕੀਤੇ ਜਾਂਦੇ ਆ ਬਹੁਤੇ। ਆਮ ਕਰਕੇ ਕਹਿੰਦੇ ਕੋਈ ਬਾਟਾ ਪੁੱਛੇ ਤੇ ਘੜੂਆ ਦੱਸੀਏ, ਇਹ ਬੋਲਾ ਹੈ ਖਾਲਸੇ ਵਿੱਚ ਕਿ ਜੇ ਆਪਣੇ ਸਿੰਘ ਬਾਟੇ ਰੱਖਦੇ ਆ ਨਾ ਆਪਣੇ ਕੋਲ ਸਰਬਲੋਹ ਦੇ ਜਲ ਪਾਣੀ ਛਕਣ ਨੂੰ, ਜਿਹਦੇ ਕੋਲ ਨਹੀਂ ਹੁੰਦਾ ਉਹ ਕਹੇ ਬਈ ਕੋਈ ਬਾਟਾ ਹੈ, ਤੇ ਅੱਗੋਂ ਕਹਿੰਦੇ ਘੜੂਏ ਲੈਓ ਜਾ ਕੇ। ਬਾਟਾ ਪੁੱਛੇ ਤੇ ਘੜੂਆ ਦੱਸੀਏ, ਉਹ ਘੜੂਏ ਨਗਰ ਦੇ ਵਿੱਚ ਸਰਬਲੋਹ ਦੇ ਬਰਤਨ ਬਾਟੇ ਤਿਆਰ ਹੁੰਦੇ ਆ, ਉੱਥੋਂ ਦੇ ਸਿੰਘ ਸਨ ਲੁਹਾਰ। ਮਰਿੰਡੇ ਨਗਰ ਦੇ ਵਿੱਚ ਜਿਹੜੇ ਲੁਹਾਰ ਸੀ ਉਹਨਾਂ ਦੇ ਘਰਾਂ ਦੇ ਵਿੱਚ ਸਿੰਘ ਜਾ ਬੜੇ ਹਨ।
ਲਏ ਹਥੋੜੇ ਉਹਨੇ ਸੰਭਾਲ,
ਜਿਹੜੇ ਉਹਨਾਂ ਲੁਹਾਰਾਂ ਦੇ ਵੱਡੇ ਵੱਡੇ ਹਥੋੜੇ ਸੀ, ਘਣ ਸੀ, ਉਹ ਇਹਨਾਂ ਸਿੰਘਾਂ ਨੇ ਹੱਥਾਂ ਚ ਸੰਭਾਲ ਲਏ।
ਮਾਰ ਹਥੋੜ ਦਏ ਸਿਰ ਫੋੜ,
ਕਹਿੰਦੇ ਹਥੋੜਿਆਂ ਨਾਲ ਹੀ ਫਿਰ ਮਾਰ ਮਾਰ ਕੇ ਸਿਰ ਫੇਵੇ ਰੰਗੜਾਂ ਦੇ। ਉਹ ਹਥੋੜੇ ਚੁੱਕ ਲਏ ਇਹਨਾਂ ਨੇ ਘੜੂਏ ਵਾਲੇ ਸਿੰਘਾਂ ਨੇ, ਉਹਨਾਂ ਹਥੋੜਿਆਂ ਦੇ ਨਾਲ ਘਣਾਂ ਦੇ ਨਾਲ ਹੀ ਜਿਹੜੇ ਰੰਗੜ ਸਨ ਉਹਨਾਂ ਦੇ ਸਿਰਾਂ ਤੇ ਮਾਰ ਮਾਰ ਹਥੋੜੇ ਉਹਨਾਂ ਦੇ ਖੱਖੜੀ ਵਾਂਗੂ ਸਿਰ ਖਲਾਰੇ ਖਾਲਸੇ ਨੇ। ਏਦਾਂ ਕਹਿੰਦੇ ਮਾਰ ਮਾਰੀ,
ਰੰਗੜ ਮਾਰੇ ਸਿਰ ਕਰ ਜੋਰ,
ਔਰ ਕਹਿੰਦੇ ਜੋਰ ਨਾਲ ਰੰਗੜ ਦੇ ਸਿਰ ਦੇ ਉੱਤੇ ਘਣ ਮਾਰਦਿਆਂ ਖੱਖੜੀ ਵਾਂਗੂ ਪਾਟ ਜਾਂਦਾ ਹੈ।
ਰੰਗੜਨ ਕੀ ਉਹਨੂੰ ਹੁਤੀ ਪਛਾਣ,
ਉਹਨਾਂ ਨੂੰ ਪਛਾਣ ਸੀ ਵੀ ਕਿਉਂਕਿ ਨੇੜੇ ਗੁਆਂਢੀ ਜੋ ਇਹ ਘੜੂਆ ਰੰਗੜ ਮਰਿੰਡਾ ਕੋਈ ਜ਼ਿਆਦਾ ਫਰਕ ਨਹੀਂ ਹੈ, ਨੇੜੇ ਤੇੜੇ ਹੀ ਨੇ। ਉਹਨਾਂ ਨੂੰ ਸਿਆਣ ਸੀ ਵੀ ਇਹ ਕਿਹੜੇ ਰੰਗੜ ਨੇ ਜਿਹੜੇ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਕਤਲ ਕਰਾਉਣ ਦੇ ਵਿੱਚ ਅੱਗੇ ਮੂਹਰੇ ਰਹੇ ਨੇ। ਉਹਨਾਂ ਰੰਗੜਾਂ ਦੀ ਪਛਾਣ ਸੀ ਨਾ ਘੜੂਏ ਵਾਲੇ ਸਿੰਘਾਂ ਨੂੰ ਚੁਣ ਚੁਣ ਕੇ ਮਾਰੇ ਹਨ।
ਪੰਚ ਟੋਲ ਕਰ ਮਾਰਹਿ ਤਾਣ,
ਜਿਹੜੇ ਇਹਨਾਂ ਦੇ ਪੰਚ ਸੀ ਰੰਗੜਾਂ ਦੇ ਉਹਨਾਂ ਨੂੰ ਟੋਲ ਟੋਲ ਕੇ ਤਾਣ ਨਾਲ ਮਾਰਿਆ।
ਦੋਹਰਾ ਜਾਨੀ ਮਾਨੀ ਨਾਮ ਉਹਨ ਵੱਡੇ ਮੁਕੱਦਮ ਜੋਏ,
ਜਿਹੜੇ ਜਾਨੀ ਖਾਂ ਮਾਨੀ ਖਾਂ ਵਰਗੇ ਵੱਡੇ ਮਲੇਛ ਸਨ ਇਸ ਨਗਰ ਦੇ ਰੰਗੜ, ਜਿਹਨਾਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਸੀ ਗੰਗੂ ਦੇ ਕਹਿਣ ਦੇ ਉੱਤੇ ਤੇ ਸੂਬੇ ਸਰਹੰਦ ਕੋਲ ਲਿਆ ਕੇ ਪੇਸ਼ ਕੀਤਾ ਸੀ, ਉਹ ਰੰਗੜਾਂ ਦੇ ਜਿਹੜੇ ਟੱਬਰ ਹਨ ਇੱਥੇ।
ਜਿਨੇ ਫੜਾਏ ਆਪ ਥੇ ਸਾਹਿਬਜ਼ਾਦੇ ਦੋਏ,
ਇਹ ਜਾਨੀ ਖਾਂ ਮਾਨੀ ਖਾਂ ਦੋਵੇਂ ਭਰਾ ਸੀ ਰੰਗੜ ਇਸ ਪਿੰਡ ਦੇ ਮੁਰਿੰਡੇ ਦੇ, ਇਹਨਾਂ ਕਲਗੀਧਰ ਦੇ ਬੱਚਿਆਂ ਨੂੰ ਆਪ ਪਕੜ ਕੇ ਗ੍ਰਿਫਤਾਰ ਕਰਕੇ ਪਕੜਾਇਆ ਸੀ।
ਜਾ ਪਈ ਘੜੂਏ ਵਾਲਨ ਸੋ ਲੱਭ ਲਏ,
ਘੜੂਏ ਵਾਲਿਆਂ ਨੇ ਇਹਨਾਂ ਦੇ ਘਰ ਲੱਭੇ ਹਨ।
ਹਥੋੜਨ ਸੋ ਉਹਨ ਪੁੱਤਰ ਮਾਰ ਦਏ,
ਹਥੋੜਿਆਂ ਨਾਲ ਉਹਨਾਂ ਦੇ ਪੁੱਤਰਾਂ ਦੇ ਸਿਰ ਫੇ ਫੇ ਕੇ ਮਾਰਿਆ ਸਿੰਘਾਂ ਨੇ।
ਫਿਰ ਉਹਨ ਕੇ ਲਏ ਪੋਤਰੇ ਪਛਾਣ,
ਕਹਿੰਦੇ ਉਹਨਾਂ ਦੇ ਪੁੱਤ ਪੋਤਰੇ ਜਿੰਨੇ ਵੀ ਵੰਸ਼ ਸੀ ਉਹਨਾਂ ਦੀ ਪਛਾਣੀ।
ਔਲਾਦ ਛੱਡੀ ਨਾ ਉਸ ਕੀ ਜਾਨ,
ਜਾਨੀ ਖਾਂ ਤੇ ਮਾਨੀ ਖਾਂ ਦੇ ਘਰ ਦੇ ਵਿੱਚ ਕੋਈ ਉਹਦੀ ਬੰਸ ਦਾ ਜੀ ਜਿਉਂਦਾ ਨਹੀਂ ਰਹਿਣ ਦਿੱਤਾ। ਖਾਲਸੇ ਨੇ ਆਖਿਆ ਜਿਹਨੇ ਗੁਰੂ ਬੰਸ਼ ਨੂੰ ਨਾਸ਼ ਕੀਤਾ ਉਸ ਮਲੇਛ ਦਾ ਬੰਸ਼ ਕਿਉਂ ਰਹਿ ਜਾਏ, ਜਿਹਨੇ ਸਤਿਗੁਰੂ ਜੀ ਦੇ ਬੰਸ਼ ਨੂੰ ਨਾਸ਼ ਕਰਨ ਦਾ ਵਾਸਤੇ ਅੱਗੇ ਵਧਿਆ, ਇਹੋ ਜਿਹੇ ਜਾਨੀ ਖਾਂ ਮਾਨੀ ਖਾਂ ਦਾ ਬੰਸ਼ ਕਿਉਂ ਰਹਿ ਜਾਏ। ਸਿੰਘਾਂ ਨੇ ਚੁਣ ਚੁਣ ਕੇ ਜਾਨੀ ਖਾਂ ਤੇ ਮਾਨੀ ਖਾਂ ਦੇ ਜਿੰਨੇ ਵੰਸ਼ਜ ਸਨ ਉਹ ਸਾਰੇ ਮਾਰ ਮੁਕਾਏ।
ਬੰਸ਼ ਘਾਤ ਉਹਨ ਰੰਗੜਨ ਹੋਈ,
ਏਦਾਂ ਇਹਨਾਂ ਰੰਗੜਾਂ ਦਾ ਬੰਸ਼ ਘਾਤ ਕਰ ਦਿੱਤਾ ਖਾਲਸੇ ਨੇ।
ਕਿਮ ਬਚਨੀ ਥੀ ਉਨ ਕੁਲ ਜੋਈ,
ਕਿਉਂਕਿ ਕਲਗੀਧਰ ਜੀ ਨੇ ਬਚਨ ਕਹੇ ਸਨ ਇਹਨਾਂ ਦੇ ਬੰਸ਼ ਨਾਸ਼ ਹੋਣ ਦੇ।
ਸਾਹਿਬਜ਼ਾਦੇ ਹੁਕਮ ਸੁੱਤ ਸੁਣ ਕੇ, ਸਾਹਿਬਜ਼ਾਦੇ ਹੁਕਮ ਸਭ ਸੁਣ ਕੇ,
ਕਹਿੰਦੇ ਜਦੋਂ ਸਾਹਿਬਜ਼ਾਦਿਆਂ ਦਾ ਹੁਕਮ ਸੱਤ ਸੁਣਿਆ ਖਾਲਸੇ ਨੇ,
ਜਾਨੀ ਮਾਨੀ ਫੜਾਏ ਗੁਣ ਕੇ,
ਸੁਣਿਆ ਸੀ ਖਾਲਸੇ ਨੇ ਸਤਿਗੁਰੂ ਜੀ ਨੇ ਕਿ ਜਾਨੀ ਖਾਂ ਤੇ ਮਾਨੀ ਖਾਂ ਨੇ ਸਾਹਿਬਜ਼ਾਦੇ ਫੜਾਏ ਨੇ। ਇਹ ਬਚਨ ਜਦੋਂ ਰਾਏ ਕੱਲੇ ਕੋਲ ਬੈਠਿਆ ਕਲਗੀਧਰ ਜੀ ਨੇ ਸੁਣੇ ਸਨ,
ਤੌਥੀ ਸਤਿਗੁਰ ਐਸ ਬਖਾਨੀ,
ਉਸ ਵੇਲੇ ਬਾਜਾਂ ਵਾਲੇ ਕਲਗੀਧਰ ਜੀ ਨੇ ਆਪਣੇ ਮੁੱਖੋਂ ਇਹ ਬਚਨ ਕਹੇ ਸਨ।
ਜੜ ਰਹਿ ਜਾਨੀ ਨਾ ਰਹਿ ਮਾਨੀ,
ਆਖਿਆ ਜਾਨੀ ਤੇ ਮਾਨੀ ਦੀ ਜੜ ਨਾ ਰਹੇਗੀ। ਜਦੋਂ ਕਿਹਾ ਸੀ ਨਾ ਸਤਿਗੁਰਾਂ ਮਲੇਛਾਂ ਦੀ ਜੜ ਪੁੱਟੀ ਗਈ, ਉਦੋਂ ਇਹ ਵੀ ਬਚਨ ਕਿਹਾ ਸੀ ਤੇ ਜਾਨੀ ਤੇ ਮਾਨੀ ਦੀ ਵੀ ਜੜ ਨਾ ਰਹੇਗੀ।
ਸਤਿ ਸ੍ਰੀ ਅਕਾਲ।
ਉਨਕੀ ਜੜ ਤੋ ਰਹਿਣ ਨਾ ਪਾਈ।
ਉਹਦੀ ਜੜ ਪਾਪੀ ਦੀ ਫਿਰ ਕਿਵੇਂ ਰਹਿੰਦੀ ਜੇ ਕਲਗੀ ਧਰ ਨੇ ਬਚਨ ਕੀਤੇ ਸਨ।
ਦਈ ਜੜਾ ਉਨ ਬਚਨ ਪੁਟਾਈ।
ਸਤਿਗੁਰੂ ਜੀ ਦੇ ਬਚਨਾਂ ਨਾਲ ਖਾਲਸੇ ਨੇ ਜਾਨੀ ਖਾਂ ਮਾਨੀ ਖਾਂ ਦੀਆਂ ਜੜਾਂ ਪੁੱਟ ਕੇ ਰੱਖ ਦਿੱਤੀਆਂ, ਇਹਨਾਂ ਦਾ ਬੰਸ ਨਹੀਂ ਰਹਿਣ ਦਿੱਤਾ ਸੰਸਾਰ ਵਿੱਚ।
ਹੋਰ ਜੋ ਉਨਕੇ ਭਾਈ ਸਰਦਾਰ,
ਫਿਰ ਜਾਨੀ ਖਾਂ ਮਾਨੀ ਖਾਂ ਦੇ ਅੱਗੋਂ ਜਿਹੜੇ ਭਰਾ ਸਨ, ਹੋਰ ਜਿਹੜੇ ਨਗਰ ਦੇ ਸਰਦਾਰ ਸਨ,
ਮਾਰ ਹਥੋੜੇ ਸੋ ਦਏ ਮਾਰ,
ਕਹਿੰਦੇ ਬਹੁਤਿਆਂ ਨੂੰ ਤਾਂ ਹਥੋੜਿਆਂ ਨਾਲ ਹੀ ਮਾਰਿਆ। ਹਥੋੜਿਆਂ ਨਾਲ ਮਾਰ ਮਾਰ ਕੇ ਕਿਸੇ ਦੀ ਗਿੱਚੀ ਤੇ ਮਾਰ ਕੇ ਗਰਦਨ ਦੀ ਹੱਡੀ ਤੋੜ ਦਿੱਤੀ, ਕਿਸੇ ਦੇ ਸਿਰ ਚ ਮਾਰੀ, ਕਿਸੇ ਦੀ ਛਾਤੀ ਚ ਮਾਰ ਕੇ ਹੱਡੀਆਂ ਫੇ ਕੇ ਰੱਖ ਦਿੱਤੀਆਂ, ਚੂਰਮਾ ਬਣਾ ਦਿੱਤਾ। ਹਥੋੜਿਆਂ ਨਾਲ ਹੀ ਫੇ ਫੇ ਮਾਰੇ ਨੇ ਮਲੇਛ।
ਲੁੱਟਣ ਕੋ ਕੋ ਪ੍ਰਥਮ ਨਾ ਪਯੋ,
ਕਹਿੰਦੇ ਪਹਿਲਾਂ ਖਾਲਸੇ ਨੇ ਲੁੱਟਣ ਵਾਸਤੇ ਨਹੀਂ ਹੱਲਾ ਕੀਤਾ, ਪਹਿਲਾਂ ਆਖਿਆ ਨਾ ਮਲੇਛਾਂ ਨੂੰ ਮੁਕਾਓ, ਇਹਨਾਂ ਦੀ ਅਲਖ ਹੀ ਖਤਮ ਕਰ ਦਿਓ। ਰੰਗੜਾਂ ਦੀ
ਰੰਗੜਨ ਮਾਰਨ ਹੀ ਕੋ ਸਭ ਤਹਿਓ,
ਇਹ ਰੰਗੜ ਮਾਰਨ ਯੋਗ ਹੀ ਨੇ, ਇਹਨਾਂ ਨੂੰ ਮਾਰ ਹੀ ਦੇਣਾ ਚਾਹੀਦਾ ਮਲੇਛਾਂ ਨੂੰ। ਏਦਾਂ ਖਾਲਸੇ ਨੇ ਸਾਰੇ ਨੇ ਪਹਿਲਾਂ ਇਹਨਾਂ ਰੰਗੜਾਂ ਨੂੰ ਮਾਰਨ ਵਾਸਤੇ ਹੱਲਾ ਕੀਤਾ।
ਦੋਹਰਾ ਸਿੰਘਨ ਦਿਲ ਗੁੱਸੋ ਘਣੋ, ਲੀਲੀ ਤੇਗ ਉਗਾਰ,
ਸਿੰਘਾਂ ਦੇ ਦਿਲਾਂ ਵਿੱਚ ਬੜਾ ਘਣਾ ਗੁੱਸਾ ਸੀ ਨਾ ਰੰਗੜਾਂ ਤੇ, ਤਲਵਾਰਾਂ ਧੂਲੀਆਂ ਖਾਲਸੇ ਨੇ।
ਬੋਧੀ ਵਾਲੇ ਛੋੜ ਕੇ ਔਰ ਦਿਓ ਸਭ ਮਾਰ,
ਬਸ ਜਿਹੜੇ ਬੋਧੀ ਵਾਲੇ ਸਨ ਉਹ ਬਚੇ, ਬਾਕੀ ਜਿੰਨੇ ਸਨ ਸਾਰਿਆਂ ਨੂੰ ਝਟਕ ਝਟਕ ਕੇ ਮਾਰ ਮਾਰ ਕੇ ਮਿੱਟੀ ਚ ਗਰਕ ਕਰ ਦਿੱਤਾ।
ਚੌਪਈ ਜੋ ਕੋ ਬਚਿਓ ਹਿੰਦੂਆਂ ਨੂੰ ਵੜ,
ਕਹਿੰਦੇ ਜਿਹੜਾ ਕੋਈ ਹਿੰਦੂ ਭਾਈਚਾਰੇ ਦਾ ਸੀ ਉਹੀ ਬਚਿਆ।
ਇਮ ਕਰ ਉਨ ਕੀ ਰਹਿ ਆਈ ਜੜ,
ਉਹਨਾਂ ਦੀ ਕੋਈ ਜੜ ਰਹਿ ਗਈ,
ਫੜਾਵੇ ਬਾਲ ਵਿਚਾਰੇ,
ਬਾਕੀ ਜਿਨ੍ਹਾਂ ਜਿਨ੍ਹਾਂ ਨੇ ਬੱਚਿਆਂ ਨੂੰ ਫੜਾਉਣ ਵਾਸਤੇ ਪੂਰੇ ਤਾਣ ਲਾਏ ਸਨ,
ਸ਼ਰੀਕ ਕਹੀ ਥੀ ਉਹਨੇ ਉਚਾਰੇ,
ਉਹ ਜਿੰਨੇ ਸ਼ਰੀਕ ਸਨ ਜਾਨੀ ਖਾਂ ਮਾਨੀ ਖਾਂ ਦੇ,
ਜਿਨ੍ਹਾਂ ਨੇ ਕਹਿਓ ਥੋ ਤੂੰ ਨਾ ਕਰ ਜਾਨੀ,
ਇੱਕ ਇਹੋ ਜਿਹੇ ਵੀ ਸਨ ਜਿਨ੍ਹਾਂ ਜਾਨੀ ਖਾਂ ਨੂੰ ਰੋਕਿਆ ਸੀ। ਉਹ ਕਹਿੰਦੇ ਜਾਨੀ ਖਾਂ ਮਾਨੀ ਖਾਂ ਇਹਨਾਂ ਬੱਚਿਆਂ ਦਾ ਕੀ ਕਸੂਰ ਆ, ਨਾ ਫੜਾਈ ਉੱਥੇ, ਇਹ ਬਜ਼ੁਰਗ ਮਾਤਾ ਦਾ ਕੀ ਕਸੂਰ ਹੈ। ਸਿੰਘਾਂ ਨੇ ਉਹ ਵੀ ਛਿਆਣ ਕੇ ਛੱਡ ਦਿੱਤੇ ਵੀ ਇਹਨਾਂ ਨੇ ਹਾ ਦਾ ਨਾਰਾ ਤਾਂ ਮਾਰਿਆ ਨਾ, ਉਹ ਵੀ ਰੰਗੜ ਹੀ ਸੀ। ਕੁਝ ਰੰਗੜ ਸਿਰਫ ਉਹ ਬਚੇ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਸੀ,
ਸ਼ਰੀਕ ਕਹੀ ਥੀ ਨਹਿ ਮਾਨੀ ਥੀ ਮਾਨੀ,
ਸ਼ਰੀਕਾਂ ਨੇ ਕਹੀ ਸੀ ਪਰ ਜਾਨੀ ਮਖਾ ਮਾਨੀ ਖਾਂ ਨੇ ਨਹੀਂ ਸੀ ਮੰਨੀ।
ਆਹ ਨਾਰਾ ਤੇ ਉਨ ਜਦ ਰਹੀ,
ਹਾ ਦਾ ਨਾਰਾ ਮਾਰਨੇ ਕਰਕੇ ਉਹਨਾਂ ਦੀਆਂ ਜੜਾਂ ਰਹਿ ਗਈਆਂ,
ਵਾਂਗ ਮਲੇਰੀਅਨ ਉਨ ਭੀ ਕਹੀ,
ਜਿਵੇਂ ਮਲੇਰ ਕੋਟਲੇ ਵਾਲੇ ਨਵਾਬ ਦੀ ਜੜ ਰਹਿ ਗਈ ਸੀ।
ਲੁੱਟਤ ਲੁੱਟਤ ਸਾਂਝ ਹੋਏ ਆਈ,
ਏਦਾਂ ਲੁੱਟਦਿਆਂ ਕੁੱਟਦਿਆਂ ਸ਼ਾਮ ਪੈ ਗਈ,
ਸਬੱਬ ਬਹੁ ਜਾਨ ਬਚਈ,
ਏਦਾਂ ਕਹਿੰਦੇ ਸਬੱਬ ਬਣ ਕੇ ਉਹਨਾਂ ਦੀ ਜਾਨ ਬਚ ਗਈ ਜਿਹੜੇ ਬਚੇ।
ਹਿੰਦੂਆਂ ਦੇ ਘਰ ਜੋ ਵੜਥੇ ਰਹੇ,
ਜਿਹੜੇ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਘਰ ਸਨ ਮੁਰਿੰਡੇ ਚ, ਕਈ ਰੰਗੜ ਉਹਨਾਂ ਦੇ ਘਰ ਵਿੱਚ ਰਾਤ ਨੂੰ ਦਿਨੇ ਛੁੱਪ ਗਏ ਸਨ ਬਚਣ ਵਾਸਤੇ।
ਰਾਤ ਪਰੀ ਸੋ ਨਿਕਾਰ ਹੈ ਦਏ,
ਜਦੋਂ ਰਾਤ ਪਈ ਤੇ ਉੱਥੋਂ ਨਿਕਲ ਕੇ ਚਲੇ ਗਏ।
ਜਾਨੀ ਮਾਨੀ ਦੋਏ ਥੇ ਭਾਈ,
ਜਿਹੜੇ ਜਾਨੀ ਖਾਂ ਮਾਨੀ ਖਾਂ ਦੋ ਭਾਈ ਸਨ,
ਸਾਹਿਬਜ਼ਾਦੇ ਜਿਨ ਦਏ ਫੜਾਈ,
ਇਹ ਉਹ ਮਲੇਸ਼ ਸੀ ਜਿਨ੍ਹਾਂ ਨੇ ਸਾਹਿਬਜ਼ਾਦੇ ਫੜਵਾਏ ਸਨ।
ਸੁਣ ਸਤਿਗੁਰ ਯੋ ਕਹਿਓ ਬਖਾਨੀ,
ਸਤਿਗੁਰੂ ਜੀ ਨੇ ਬਚਨ ਕਹੇ ਸਨ ਉਸ ਵੇਲੇ ਸੁਣ ਕੇ।
ਨਹਿਰ ਹੈ ਮਾਨੀ ਨਹਿਰ ਹੈ ਜਾਨੀ,
ਆਖਿਆ ਨਾ ਰਹੇਗੀ ਜਾਨੀ ਦੀ ਜੜ ਤੇ ਨਾ ਰਹੇਗੀ ਮਾਨੀ ਦੀ ਜੜ। ਇਹ ਕਲਗੀਧਰ ਨੇ ਵਾਕ ਕਹੇ ਸਨ ਰਾਏ ਕੱਲੇ ਕੋਲ ਬੈਠਿਆਂ, ਰਾਏ ਕੋਟ ਦੀ ਧਰਤੀ ਤੇ ਸਾਹਿਬ ਦੇ ਉਹ ਕਹੇ ਬਚਨ ਅੱਜ ਖਾਲਸੇ ਨੇ ਸੱਚ ਕਰ ਵਿਖਾਏ ਨੇ।
ਦੋਹਰਾ ਮਾਰ ਮੁਰੰਡੋ ਖੁਸ਼ ਪਏ ਰਹਿਓ ਰੰਗ ਬੜ ਲਾਗ,
ਕਹਿੰਦੇ ਇਸ ਤਰ੍ਹਾਂ ਮੁਰੰਡਾ ਮਾਰ ਕੇ ਖਾਲਸਾ ਬੜੀਆਂ ਖੁਸ਼ੀਆਂ ਮਨਾਈਆਂ। ਪੰਥ ਨੇ ਆਖਿਆ ਗੁਰੂ ਦੋਖੀਆਂ ਦਾ ਅੱਜ ਘਾਣ ਕੀਤਾ, ਖੁਸ਼ੀਆਂ ਹਨ, ਰੰਗ ਲੱਗ ਗਿਆ ਖਾਲਸੇ ਨੂੰ, ਖੁਸ਼ੀਆਂ ਮਨਾਈਆਂ।
ਜੋਹੀ ਫੌਜੋ ਦੁਰਾਨੀਆਂ ਸਿੰਘਨ ਭੋਗਿਓ ਭਾਗ,
ਕਹਿੰਦੇ ਜਿਹੜੀ ਦੁਰਾਨੀਆਂ ਦੀ ਫੌਜ ਸੀ ਸਰਹੰਦ ਵਿੱਚ, ਉਹ ਆਏ ਨੀ ਬਾਹਰ ਹੀ ਨੀ ਨਿਕਲੇ। ਉਹਨਾਂ ਆਖਿਆ ਖਾਲਸਾ ਹੁਣ ਮਰਿੰਡਾ ਮਾਰ ਕੇ ਸਾਡੇ ਵੱਲ ਮੂੰਹ ਕਰੇਗਾ, ਉਹ ਨੀ ਨਿਕਲੇ ਅੰਦਰੋਂ ਬਾਹਰ।
ਰਤਨ ਸਿੰਘ ਜਿਤਨੀ ਸੁਣੀ ਤਿਤਨੀ ਕਹੀ ਬਖਾਨ,
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਜਿੰਨੀ ਕੁ ਸੁਣੀ ਹੈ ਆਪਣੇ ਬਜ਼ੁਰਗਾਂ ਕੋਲੋਂ, ਉਹ ਸਰਬੱਤ ਖਾਲਸੇ ਪੰਥ ਨੂੰ ਸੁਣਾ ਦਿੱਤੀ ਹੈ।
ਔਰ ਜੋ ਆਗੈ ਭੀ ਸੁਣੀ ਸੋ ਭੀ ਸੁਣੋ ਸੁਜਾਨ,
ਕਹਿੰਦੇ ਹੋਰ ਜਿਹੜੀ ਕਥਾ ਮੈਂ ਅੱਗੇ ਸੁਣੀ ਉਹ ਵੀ ਸੁਣੋ ਤੁਸੀਂ। ਕਹਿੰਦੇ ਖਾਲਸੇ ਨੇ ਮੁਰਿੰਡਾ ਮੁਰਿੰਡ ਕੇ ਰੱਖ ਦਿੱਤਾ ਹੈ, ਮੁਰਿੰਡਾ ਮੁਰੁੰਡ ਕੇ ਰੱਖ ਦਿੱਤਾ, ਏਦਾਂ ਮੁਰੁੰਡਾ ਬਣਾ ਕੇ ਰੱਖ ਦਿੱਤਾ ਸਮੁੱਚੇ ਮੁਰਿੰਡੇ ਸ਼ਹਿਰ ਦਾ, ਸਮੁੱਚੇ ਖਾਲਸੇ ਪੰਥ ਨੇ ਮਲੇਛਾਂ ਨੂੰ ਸੋਧੇ ਲਾਏ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਆਪਣੇ ਬਜ਼ੁਰਗਾਂ ਕੋਲੋਂ ਇਹ ਕਥਾ ਜਿਵੇਂ ਸੁਣੀ ਹੈ, ਤੇ ਮੈਂ ਤੁਹਾਨੂੰ ਸੁਣਾਈ ਜਿਹੜੀ ਹੋਰ ਸੁਣੀ ਅੱਗੇ ਉਹ ਵੀ ਤੁਹਾਨੂੰ ਸੁਣਾਉਂਦਾ ਸੁਣੋ ਖਾਲਸਾ ਜੀ
ਦੋਹਰਾ ਤਲਵਨ ਦੁਆਬੇ ਉਹ ਖੱਤਰੀ ਲਕਸ਼ਮੀ ਨਾਰਾਇਣ ਨਾਮ
ਕਹਿੰਦੇ ਦੁਆਬੇ ਦੇ ਇਲਾਕੇ ਚ ਤਲਵਨ ਦੇ ਇਲਾਕੇ ਦਾ ਰਹਿਣ ਵਾਲਾ ਇੱਕ ਖੱਤਰੀ ਸੀ ਜਿਹਦਾ ਨਾਮ ਸੀ ਲਕਸ਼ਮੀ ਨਾਰਾਇਣ ਇਹ ਬੜਾ ਵੱਡਾ ਵਪਾਰੀ ਸੀ ਦੀਵਾਨ ਵੀ ਰਿਹਾ ਸੂਬੇ ਸਰਹੰਦ ਦਾ ਕਹਿੰਦੇ ਲਕਸ਼ਮੀ ਨਾਰਾਇਣ ਇਹਦਾ ਨਾਮ ਹੈ ਜਦੋਂ ਵੱਡਾ ਘੱਲੂ ਘਾਰਾ ਹੋਇਆ ਕੋਪਰ ਹੀੜ ਦੇ ਮੈਦਾਨ ਵਿੱਚ ਇਹ ਨਾਲ ਸੀ ਵੈਰੀਆਂ ਦੇ ਰਲ ਕੇ ਖਾਲਸੇ ਨੂੰ ਮਾਰਦਾ ਰਿਹਾ ਸੂਬੇ ਸਰਹੰਦ ਜੈਨੇ ਨਾਲ ਚੜ ਕੇ ਗਿਆ ਸੀ ਜੈਨੇ ਦਾ ਇਹ ਮਿੱਤਰ ਸੀ ਦੁਰਾਨੀਆਂ ਦੀ ਮਦਦ ਕਰਦਾ ਸੀ ਖਾਲਸੇ ਦੇ ਖਿਲਾਫ ਲੜਦਾ ਸੀ ਲਕਸ਼ਮੀ ਨਾਰਾਇਣ ਤੇ ਦੁਆਬੇ ਦੇ ਇਲਾਕੇ ਦਾ ਰਹਿਣ ਵਾਲਾ ਸੀ
ਸਿਰਹੰਦੀ ਫੁਜਦਾਰ ਕੋ ਸੋਲੇਵਤ ਥੋਕਾਮ
ਇਹ ਸੂਬੇ ਸਰਹੰਦ ਦਾ ਸੇਵਕ ਸੀ ਜੈਨ ਖਾਂ ਦਾ ਜੈਨ ਖਾਂ ਇਹਦੇ ਕੋਲੋਂ ਕੰਮ ਲੈਂਦਾ ਸੀ ਵਪਾਰੀ ਸੀ ਬੜਾ ਵੱਡਾ ਤੇ ਜੇ ਇਹਨੂੰ ਕੋਈ ਕੰਮ ਪੈਂਦਾ ਸੀ ਤੇ ਜੈਨੇ ਕੋਲੋਂ ਮਦਦ ਲੈਂਦਾ ਸੀ
ਚੌਪਈ ਸੋ ਜੈਨੇ ਥੇ ਭਇਓ ਦੀਵਾਨ
ਇਹ ਜੈਨ ਖਾਂ ਨੇ ਇਹਨੂੰ ਆਪਣਾ ਦੀਵਾਨ ਬਣਾ ਲਿਆ ਲਕਸ਼ਮੀ ਨਾਰਾਇਣ ਨੂੰ ਆਪਣੇ ਦੀਵਾਨ ਹੋਣ ਦੀ ਪਦਵੀ ਦੇ ਦਿੱਤੀ
ਚੜਿਓ ਉਗਰਾਹਣ ਕਰ ਸੋ ਤਾਣ
ਇਹ ਉਗਰਾਹੀ ਕਰਨ ਵਾਸਤੇ ਬੜੇ ਤਾਣ ਨਾਲ ਬੜੇ ਬਲ ਦੇ ਨਾਲ ਨਿਕਲਿਆ ਜੈਨੇ ਦੇ ਵੱਲੋਂ ਆਲੇ ਦੁਆਲੇ ਉਗਰਾਹੀ ਇਕੱਠੀ ਕਰਕੇ ਲਿਆਉਣ ਲਈ
ਇਸ ਕੀ ਬਾਤ ਖਾਲਸਿਓ ਸੁਣ ਲਈ
ਖਾਲਸੇ ਨੂੰ ਪਤਾ ਲੱਗਾ ਵੀ ਮਲੇਛ ਚੜਿਆ ਲਕਸ਼ਮੀ ਨਾਰਾਇਣ ਇਹਦੇ ਵੱਡੇ ਘੱਲੂ ਘਾਰੇ ਚ ਸਿੰਘ ਕਤਲ ਕੀਤੇ ਹੈ ਜੈਨੇ ਦਾ ਇਹ ਮਿੱਤਰ ਹੈ ਤਾਂ ਉਸ ਵਕਤ ਖਾਲਸੇ ਨੇ ਵੀ ਫਿਰ ਜਦੋਂ ਇਹ ਗੱਲ ਖਾਲਸੇ ਨੂੰ ਖਬਰ ਹੋਈ ਕਿ ਲਕਸ਼ਮੀ ਨਾਰਾਇਣ ਇਸ ਇਲਾਕੇ ਚ ਨਿਕਲਿਆ ਹੈ
ਤਿਸ ਪੈ ਦੌੜ ਫਿਰ ਖਾਲਸੇ ਕਈ
ਖਾਲਸੇ ਨੇ ਹੁਣ ਲਕਸ਼ਮੀ ਨਾਰਾਇਣ ਤੇ ਹੱਲਾ ਬੋਲਿਆ
ਸੋ ਨੱਠਿਓ ਬਹੁ ਫੌਜ ਲੁਟਾਏ
ਕਹਿੰਦੇ ਨੱਠ ਗਿਆ ਆਪਣੀਆਂ ਫੌਜਾਂ ਲੁਟਾ ਕੇ ਖਾਲਸੇ ਨੂੰ ਪਤਾ ਸੀ ਬਹੁਤ ਸਾਰਾ ਮਾਮਲਾ ਇਹਦੇ ਕੋਲ ਹੈ ਉਗਰਾਹੀ ਕਰਕੇ ਲੈ ਕੇ ਆਇਆ ਨਾਲੇ ਨੂੰ ਸੋਧਾ ਲਾਵਾਂਗੇ ਨਾਲੇ ਮੈਂ ਇਹਦੇ ਕੋਲ ਮਾਮਲਾ ਲਵਾਂਗੇ ਖਾਲਸਾ ਕਬਜ਼ਾ ਕਰੇਗਾ ਮਾਮਲੇ ਦਾ ਕਹਿੰਦੇ ਉਸ ਵਕਤ ਲਕਸ਼ਮੀ ਨਾਰਾਇਣ ਆਪਣਾ ਸਭ ਕੁਝ ਲੁਟਾ ਕੇ ਭੱਜਿਆ
ਪੜਿਓ ਕੁਰਾਲੀ ਕਿਛਕ ਬਚਾਏ
ਇਹ ਕੁਰਾਲੀ ਨਿਕਲ ਗਿਆ ਮੁਰਿੰਡੇ ਤੋਂ ਪਰੇ ਕੁਰਾਲੀ ਵਾਲੇ ਪਾਸੇ ਉਧਰ ਨਿਕਲ ਕੇ ਚਲਾ ਗਿਆ ਆਪਣੀ ਕੁਝ ਕੁ ਸੰਪਦਾ ਬਚਾ ਕੇ
ਤਬ ਤੈ ਸਿੰਘਨ ਫਾਕਾ ਗਯੋ
ਤੇ ਸਿੰਘਾਂ ਨੂੰ ਫਾਕੇ ਸਨ ਫਾਕੇ ਦੂਰ ਹੋ ਗਏ ਮਾਇਆ ਦੀ ਲੋੜ ਸੀ ਇਹ ਮਹਾਰਾਜ ਜੀ ਦੀ ਕਲਾ ਵਰਤੀ ਜਾਂਦੀ ਜਦੋਂ ਖਾਲਸੇ ਨੂੰ ਕਿਤੇ ਮਾਇਆ ਦੀ ਲੋੜ ਪੈਂਦੀ ਫਾਕਾ ਹੁੰਦਾ ਇੱਦਾਂ ਦਾ ਕੋਈ ਟੱਕਰ ਜਾਂਦਾ ਸੀ ਖਾਲਸਾ ਜਾ ਕੇ ਸ਼ੇਰ ਪੰਜਾ ਮਾਰ ਕੇ ਆਪਣਾ ਫਾਕਾ ਦੂਰ ਕਰ ਲੈਂਦਾ ਪਹਿਲਾਂ ਮੁਰਿੰਡਾ ਮਾਰਿਆ ਮੁੜ ਕੇ ਲਕਸ਼ਮੀ ਨਾਰਾਇਣ ਕੋਲ ਵਾਕਈ ਲਕਸ਼ਮੀ ਬੜੀ ਸੀ ਉਹ ਸਾਰੀ ਲਕਸ਼ਮੀ ਖਾਲਸੇ ਨੇ ਉਗਰਾਹ ਲਈ ਖਾਲਸੇ ਨੇ ਆਪਣੇ ਕਬਜ਼ੇ ਕਰ ਲਈ ਤੇ ਫਾਕੇ ਦੂਰ ਹੋ ਗਏ
ਲੁੱਟ ਕੁੱਟ ਖਾਲਸੋ ਸੂਦੋ ਭਇਓ
ਕਹਿੰਦੇ ਜਿਹੜੇ ਫਾਕਿਆਂ ਦੇ ਸਮੇਂ ਸਨ ਉਹ ਲੰਘ ਗਏ ਖਾਲਸੇ ਨੇ ਆਪਣਾ ਆਪ ਸੂਦੋ ਕੀਤਾ ਲੋੜ ਜਿਹੜੀ ਚੀਜ਼ਾਂ ਦੀ ਲੋੜ ਸੀ ਪੰਥ ਵਿੱਚ ਘੋੜਿਆਂ ਦੀ ਸ਼ਸਤਰਾਂ ਦੀ ਵਸਤਰਾਂ ਦੀ ਰਾਜਸਾਜ ਦੀ ਉਹ ਸਾਰਾ ਖਾਲਸੇ ਨੇ ਪੂਰਾ ਕਰ ਲਿਆ
ਲਾਏ ਸੱਟ ਫਿਰ ਦੂਰ ਹੋਏ ਜਾਏ
ਕਹਿੰਦੇ ਖਾਲਸਾ ਏਦਾਂ ਸੱਟ ਮਾਰ ਕੇ ਨਾ ਵੈਰੀ ਨੂੰ ਫਿਰ ਉੱਥੋਂ ਦੂਰ ਨਿਕਲ ਜਾਂਦੇ ਦੂਰ ਚਲੇ ਜਾਂਦੇ ਇਹ ਖਾਲਸੇ ਦੀ ਬਾਣ ਰਹੀ
ਜੋਹਤ ਜੈਨੇ ਦੂਰੋਂ ਰਹਾ ਹੈ
ਜੈਨੇ ਨੂੰ ਸਰਹੰਦ ਨਹੀਂ ਜਾਂਦੇ ਸਿੰਘ ਹਮਲਾ ਕਰਨ ਆਲੇ ਦੁਆਲੇ ਸਰਹੰਦ ਖੋਖੜਾ ਜ਼ਰੂਰ ਕਰ ਦਿੱਤਾ ਇਸ ਖਾਲਸੇ ਨੇ ਚਾਰੇ ਪਾਸੇ ਜੋਂਦੇ ਰਹਿੰਦੇ ਆ ਕਦੇ ਸੱਜਿਓ ਆ ਕੇ ਜੈਨੇ ਨੂੰ ਦਰਸ਼ਨ ਦੇ ਜਾਂਦੇ ਜੈਨਾ ਅੰਦਰ ਬੈਠਾ ਹੀ ਡਰੀ ਜਾਂਦਾ ਸਰਹੰਦ ਦੇ ਕਿਲੇ 'ਚ ਉਹਨੂੰ ਪਹਿਲਾਂ ਹੀ ਆ ਗਿਆ ਖਾਲਸਾ ਇੱਧਰੋਂ ਮੁਰਿੰਡੇ ਵਾਲੇ ਪਾਸਿਓਂ ਆਉਂਦਾ ਕੋਈ ਕਹਿੰਦਾ ਇੱਧਰੋਂ ਖੰਨੇ ਵਾਲੇ ਪਾਸਿਓਂ ਜਲੰਧਰ ਵਾਲੇ ਪਾਸਿਓਂ ਖਾਲਸਾ ਆਉਂਦਾ ਕੋਈ ਕਹਿੰਦਾ ਇੱਧਰੋਂ ਮਾਲਵੇ ਵਾਲੇ ਪਾਸਿਓਂ ਖਾਲਸਾ ਆਉਂਦਾ ਜੈਨਾ ਤਾਂ ਤਰੇਲੀਆਂ ਨਾਲ ਹੀ ਮਰੀ ਜਾਂਦਾ ਅੰਦਰ ਬੈਠਾ ਅਤੇ ਖਾਲਸਾ ਦੂਰੋਂ ਦੂਰੋਂ ਹੀ ਦਰਸ਼ਨ ਦੇਈ ਜਾਂਦਾ ਚਾਰੇ ਪਾਸੇ ਇਹਨੂੰ ਕਹਿੰਦੇ ਆ ਮਾਰੇ ਨਾਲੋਂ ਡਰਾਇਆ ਜ਼ਿਆਦਾ ਵਧੀਆ ਹੁੰਦਾ ਨਾ ਕਹਾਵਤ ਹੈ ਵੀ ਮਾਰੇ ਨਾਲੋਂ ਡਰਾਇਆ ਜ਼ਿਆਦਾ ਕੰਮ ਕਰਦਾ ਇੱਦਾਂ ਖਾਲਸਾ ਦੂਰੋਂ ਦੂਰੋਂ ਹੀ ਜਾ ਕੇ ਅਕਾਲ ਹੀ ਅਕਾਲ ਕਰਕੇ ਜਕਾਰੇ ਗਜਾ ਕੇ ਦਰਸ਼ਨ ਦਾਰੇ ਦੇ ਕੇ ਮੁੜ ਆਉਂਦਾ
ਸਿਰਹੰਦੋ ਨਿਕਸੈ ਜੈਨਾ ਨਾਹੇ
ਜੈਨਾ ਡਰਦਾ ਮਾਰਾ ਸਰਹੰਦ ਚੋਂ ਬਾਹਰ ਨਹੀਂ ਨਿਕਲਦਾ ਉਹਨੂੰ ਪਤਾ ਜੇ ਬਾਹਰ ਨਿਕਲਿਆ ਤੇ ਖਾਲਸੇ ਨੇ ਛੱਡਣਾ ਨਹੀਂ ਇਹ ਕਿਲੇ ਵਿੱਚ ਹੀ ਆਕੀ ਹੋ ਕੇ ਬੈਠਾ ਰਾਹ ਤੇ ਬਚਿਆ ਰਹਾਂਗਾ
ਮਿਲੇ ਨਾ ਪੈਸੋ ਮੁਲਕੋ ਤਾਹੇ
ਹੁਣ ਜਿਹੜਾ ਮੁਲਕ ਸੀ ਸਰਹੰਦ ਦੇ ਅਧੀਨ ਉਹ ਖਾਲਸਾ ਉਗਰਾਹ ਲੈਂਦਾ ਚਾਰੇ ਪਾਸਿਓਂ ਜੈਨੇ ਨੂੰ ਅੰਦਰ ਬੈਠੇ ਨੂੰ ਮਾਇਆ ਨਹੀਂ ਪਹੁੰਚਦੀ ਉਹਦੇ ਵੀ ਤਾਂ ਖਰਚੇ ਨੇ ਉਹਦੇ ਕੋਲ ਵੀ ਫੌਜਾਂ ਨੇ ਉਹਨੂੰ ਅੰਦਰ ਮਾਇਆ ਨਹੀਂ ਪਹੁੰਚਦੀ
ਸਿੰਘਨ ਮੁਲਕ ਉਗਰਾਹੇ ਬਹੁ ਲਇਓ
ਸਰਹੰਦ ਦੇ ਇਲਾਕੇ 'ਚ ਜਿੰਨਾ ਰਕਬਾ ਸੀ ਉਹ ਸਾਰਾ ਰਕਬਾ 52 ਪਰਗਣਿਆਂ ਦਾ ਖਾਲਸੇ ਨੇ ਉਗਰਾਹ ਲਿਆ ਉਧਰ ਜਗਰਾਵੇਂ ਤੱਕ ਦੇ ਇਲਾਕੇ ਦਾ, ਕੋਟਕਪੂਰੇ ਤੱਕ ਦਾ ਇਲਾਕਾ ਸਰਹੰਦ ਦੇ ਅਧੀਨ ਸੀ। ਇੱਧਰ ਆਨੰਦਪੁਰ ਸਾਹਿਬ ਦੇ ਨੇੜੇ ਤੇੜੇ ਕੁਰਾਲੀ ਮੋਰਿੰਡਾ ਤੱਕ ਦਾ, ਇੱਧਰ ਅੰਬਾਲੇ ਤੱਕ ਹੱਦ ਲੱਗਦੀ ਬਨੂੜ ਤੱਕ, ਇਹ ਸਾਰਾ ਇਲਾਕਾ ਖਾਲਸਾ ਉਗਰਾਹ ਲੈਂਦਾ ਹੈ, ਜੈਨੇ ਦੇ ਕੋਲ ਕੁਝ ਨਹੀਂ ਪਹੁੰਚਦਾ।
ਉਸ ਫਿਰ ਪੈਸੋ ਕਬ ਕਿਨ ਦਿਓ,
ਹੁਣ ਉਹਨੂੰ ਕਿਹਨੇ ਪੈਸੇ ਦੇਣੇ ਸੀ? ਜਿਹੜੇ ਖਾਲਸੇ ਨੂੰ ਨਹੀਂ ਵੀ ਸੀ ਦਿੰਦੇ, ਉਹ ਵੀ ਕਹਿ ਦਿੰਦੇ ਸੀ ਜੀ ਸਾਡੇ ਕੋਲੋਂ ਤਾਂ ਖਾਲਸਾ ਲੈ ਗਿਆ, ਜਾਣ ਬੁੱਝ ਕੇ ਨਾ ਕਰ ਦਿੰਦੇ ਵੀ ਚਲੋ ਬਚਾਓ। ਜੈਨ ਖਾਂ ਦੇ ਬੰਦੇ ਲੈਣ ਆਉਂਦੇ ਮਾਮਲਾ, ਉਹ ਕਹਿੰਦੇ ਜੀ ਸਾਡੇ ਕੋਲੋਂ ਤਾਂ ਖਾਲਸਾ ਲੈ ਗਿਆ। ਏਦਾਂ ਹੁਣ ਇਹਦੇ ਕੋਲ ਕੋਈ ਕਿਸੇ ਪ੍ਰਕਾਰ ਦੀ ਆਮਦਨ ਨਹੀਂ ਰਹੀ।
ਵਹਿ ਖਾਲਸਾ ਲਾਏ ਦੀਵਾਨ,
ਖਾਲਸੇ ਦਾ ਜਿੱਥੇ ਚਿੱਤ ਕਰਦਾ ਦੀਵਾਨ ਸਜਾ ਕੇ ਖਾਲਸਾ ਸੱਜ ਜਾਂਦਾ।
ਸਿੰਘ ਭੁਜੰਗੀ ਸਤਿਗੁਰ ਜਾਨ,
ਮਹਾਰਾਜ ਜੀ ਦੇ ਭੁਜੰਗੀ ਸਿੰਘ ਉਪਜੈ ਸਿੰਘ ਭੁਜੰਗੀ, ਇਹ ਨਿਲੰਬਰ ਧਾਰਾ ਮਹਾਰਾਜ ਜੀ ਦਾ ਖਾਲਸਾ ਭੁਜੰਗੀਆਂ ਦਾ ਪੰਥ ਤਿਆਰ ਬਰ ਤਿਆਰ ਹੋ ਕੇ ਦੀਵਾਨ ਸਜਾ ਕੇ ਬੈਠਦਾ।
ਦੋਹਰਾ ਤਬ ਆਲੇ ਸਿੰਘ ਸ਼ਾਹੇ ਕਹਿਓ, ਤੂੰ ਖਾਲਸਾ ਹਮੈਂ ਮਿਲਾਏ।
ਅਬਦਾਲੀ ਤੱਕ ਜੈਨਾ ਸੁਨੇਹ ਭੇਜਦਾ ਵੀ ਮੇਰਾ ਇਸ ਖਾਲਸੇ ਕੋਲੋਂ ਖਹਿੜਾ ਛੁਡਾਓ, ਮੈਂ ਤਾਂ ਅੰਦਰ ਹੀ ਘੁੱਟ ਘੁੱਟ ਕੇ ਮਰ ਚੱਲਿਆ, ਨਿਕਲਣ ਨਹੀਂ ਦਿੰਦੇ ਬਾਹਰ। ਅਬਦਾਲੀ ਨੇ ਆਲਾ ਸਿੰਘ ਨੂੰ ਸੱਦਿਆ, ਇਹ ਬਾਬਾ ਆਲਾ ਸਿੰਘ ਅਬਦਾਲੀ ਨਾਲ ਸਾਂਝ ਰੱਖਦਾ ਸੀ। ਤੂੰ ਆਲਾ ਸਿੰਘ ਜੀ ਹੁਣਾਂ ਨੂੰ ਫੜ ਵੀ ਲਿਆ ਸੀ, ਇਹਨੇ ਇੱਕ ਵਾਰੀ ਕੇਸ ਕਤਲ ਕਰਨ ਦਾ ਹੁਕਮ ਕੀਤਾ ਸੀ, ਪੈਸੇ ਦੇ ਕੇ ਇਹਨੇ ਜਿੰਦ ਬਚਾਈ ਸੀ। ਅਬਦਾਲੀ ਨੇ ਬਾਬੇ ਆਲਾ ਸਿੰਘ ਨੂੰ ਸੁਨੇਹਾ ਭੇਜਿਆ ਬੁਲਾ ਕੇ ਕਿ ਤੂੰ ਮੇਰੀ ਖਾਲਸੇ ਪੰਥ ਦੇ ਨਾਲ ਸੁਲਾਹ ਕਰਾ ਦੇ, ਪੰਥ ਦੇ ਨਾਲ ਮੇਰੀ ਸਾਂਝ ਬਣਾ ਦੇ, ਇਹ ਮੇਰੇ ਅਧੀਨ ਹੋ ਕੇ ਰਾਜ ਕਰੀ ਜਾਣ, ਪਰ ਇੱਦਾਂ ਲੁੱਟਾਂ ਖੋਹਾਂ ਨਾ ਕਰਨ, ਮੇਰੀਆਂ ਫੌਜਾਂ ਨੂੰ ਤੰਗ ਨਾ ਕਰਨ ਗਿਲਜਿਆਂ ਨੂੰ, ਕਿਉਂਕਿ ਗਿਲ ਮੁਰੱਟੇ ਤਾਂ ਆਉਂਦੇ ਨਹੀਂ ਹੁਣ ਇੱਧਰ, ਖਾਲਸੇ ਅਤੇ ਅਬਦਾਲੀ ਦੀਆਂ ਫੌਜਾਂ ਦਾ ਹੀ ਮੁਕਾਬਲਾ ਹੁੰਦਾ। ਤੋ ਬਾਬੇ ਆਲਾ ਸਿੰਘ ਨੂੰ ਸੱਦ ਕੇ ਇਹਨੇ ਉਹਨੂੰ ਵਿਚੋਲਾ ਬਣਾਇਆ ਵਿੱਚ ਖਾਲਸੇ ਦੇ ਤੇ ਆਪਣੇ।
ਇਹ ਦੰਗੋ ਹਮ ਸੋ ਨਹਿ ਕਰੈ, ਮੁਲਖ ਆਪਨੋ ਲਿਹੇ ਲਿਖਾਏ।
ਕਹਿੰਦਾ ਮੇਰੇ ਕੋਲੋਂ ਮੁਲਖ ਲਿਖਾ ਲੈਣ, ਜਿਹੜਾ ਲੈਣਾ ਪੰਜਾਬ ਦਾ, ਜਿਹੜਾ ਹਿੱਸਾ ਇਹਨਾਂ ਨੇ ਲੈਣਾ ਮੇਰੇ ਕੋਲੋਂ ਲਿਖਾ ਲੈਣ, ਮੈਂ ਲਿਖ ਕੇ ਦੇ ਦਿੰਦਾ, ਇਹ ਦੰਗਾ ਨਾ ਕਰਨ, ਇੱਦਾਂ ਜਾ ਕੇ ਨਗਰਾਂ ਵਿੱਚ ਲੁੱਟਮਾਰ ਦੁਰਾਨੀਆਂ ਨੂੰ ਨਾ ਕਰਨ, ਮੇਰੇ ਗਿਲ ਜੇ ਸਿਪਾਹੀਆਂ ਨਾਲ ਨਾ ਲੜਨ, ਇਹ ਦੰਗੇ ਤੋਂ ਬਿਨਾਂ ਸ਼ਾਂਤ ਹੋ ਕੇ ਟਿਕ ਕੇ ਬਹਿ ਜਾਣ, ਜਿਹੜਾ ਕੋਈ ਮੁਲਕ ਚਾਹੀਦਾ ਉਹ ਮੈਂ ਇਹਨਾਂ ਨੂੰ ਲਿਖ ਕੇ ਦੇ ਦਿੰਦਾ।
ਚੌਪਈ ਆਲਾ ਸਿੰਘ ਤਬ ਵੀ ਵਕੀਲ ਕਲਾਇਆ,
ਬਾਬੇ ਆਲਾ ਸਿੰਘ ਆਪ ਨਹੀਂ ਗਿਆ, ਇਹਨੂੰ ਪਤਾ ਸੀ ਜੇ ਮੈਂ ਅਬਦਾਲੀ ਦੀ ਗੱਲ ਖਾਲਸੇ ਕੋਲ ਲੈ ਕੇ ਗਿਆ ਖਾਲਸਾ ਮੇਰੇ ਗੱਲ ਪਵੇਗਾ, ਇਹਨੇ ਆਪਣਾ ਵਕੀਲ ਭੇਜਿਆ ਖਾਲਸੇ ਦੇ ਕੋਲ।
ਸਭ ਖਾਲਸੇ ਪੈਸੋ ਚੱਲ ਆਇਆ,
ਹੁਣ ਉਹ ਵਕੀਲ ਚੱਲ ਕੇ ਸਰਬੱਤ ਖਾਲਸੇ ਪੰਥ ਦੇ ਚਰਨਾਂ ਚ ਹਾਜ਼ਰ ਹੋਇਆ।
ਨਾਨੂ ਸਿੰਘ ਥੋ ਗਰੇ ਸਵਾਲ,
ਕਹਿੰਦੇ ਉਹ ਵਕੀਲ ਦਾ ਨਾਮ ਸੀ ਨਾਨੂ ਸਿੰਘ ਗਰੇਵਾਲ, ਉਹ ਨਾਨੂ ਸਿੰਘ ਗਰੇਵਾਲ ਨਾਮ ਦਾ ਵਿਅਕਤੀ ਪਹੁੰਚਿਆ।
ਜਾ ਆਖੇ ਉਹ ਸ਼ਾਹੇ ਸਵਾਲ,
ਇਹਨੇ ਜਾ ਕੇ ਅਬਦਾਲੀ ਦੀ ਕਹਿਵਤ ਜਿਵੇਂ ਬਾਬੇ ਆਲਾ ਸਿੰਘ ਨੇ ਕਹੀ ਸੀ ਉਹ ਖਾਲਸੇ ਪੰਥ ਦੇ ਕੋਲ ਜਾ ਕੇ ਕਹੀ।
ਕਉ ਖਾਲਸੇ ਉੱਤਰ ਦਿਓ,
ਸਮੁੱਚੇ ਖਾਲਸੇ ਨੇ ਅੱਗੋਂ ਜਵਾਬ ਦਿੱਤਾ, ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਵਰਗੇ ਜਰਨੈਲਾਂ ਨੇ
ਰਾਜ ਮੰਗਿਓ ਕਬ ਕਿਸਨੇ ਦਿਓ।
ਕਹਿੰਦੇ ਅਬਦਾਲੀ ਕੌਣ ਹੁੰਦਾ ਸਾਨੂੰ ਦੇਸ਼ ਲਿਖ ਕੇ ਦੇਣ ਵਾਲਾ, ਇਹ ਦੇਸ਼ ਸਾਡਾ ਹੈ, ਇੱਥੇ ਰਾਜ ਵੀ ਅਸੀਂ ਆਪ ਖੁਦ ਕਰਾਂਗੇ, ਉਹ ਕੌਣ ਹੁੰਦਾ ਸਾਨੂੰ ਰਾਜ ਲਿਖ ਕੇ ਦੇਣ ਵਾਲਾ ਗਜਨੀ ਤੋਂ ਆਇਆ।
ਸਤਿ ਸ੍ਰੀ ਅਕਾਲ,
ਨਾਲੇ ਅਸੀਂ ਭੀਖ ਚ ਨਹੀਂ ਲੈਣਾ ਰਾਜ, ਅਸੀਂ ਰਾਜ ਖੋ ਕੇ ਕਰਨਾ ਜਾਣਦੇ ਹਾਂ, ਭੀਖ ਚ ਜਿਹੜਾ ਮਿਲੇ ਉਹ ਰਾਜ ਥੋੜੀ ਆ, ਉਹ ਤਾਂ ਭੀਖ ਹੁੰਦਾ, ਅਸੀਂ ਭੀਖ ਨਹੀਂ ਲੈਣਾ ਅਬਦਾਲੀ ਕੋਲੋਂ, ਅਸੀਂ ਆਪਣਾ ਹੱਕ ਲੈਣਾ ਜਾਣਦੇ ਹਾਂ, ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਆਪਣੇ ਹੱਕ ਲੈਣੇ ਸਿਖਾਏ ਹਨ, ਅਸੀਂ ਆਪਣਾ ਹੱਕ ਆਪ ਲੈ ਸਕਦੇ ਹਾਂ।
ਤੁਰਕਨ ਔ ਸਿੰਘਨ ਕਿਆ ਮੇਲ,
ਤੂੰ ਕਹਿਣਾ ਤੁਰਕਾਂ ਨਾਨੂ ਸਿਆ, ਤੂੰ ਕਹਿਣਾ ਤੁਰਕਾਂ ਨਾਲ ਅਸੀਂ ਮੇਲ ਕਰੀਏ ਅਬਦਾਲੀ ਨਾਲ, ਜਿਹਨੇ ਘੱਲੂ ਘਾਰੇ ਚ ਸਾਡੇ ਸੈਂਕੜੇ ਭਰਾਵਾਂ ਨੂੰ ਸ਼ਹੀਦ ਕੀਤਾ, ਇਹਨਾਂ ਤੁਰਕਾਂ ਨਾਲ ਸਾਡਾ ਕਾਹਦਾ ਮੇਲ, ਇਹਨਾਂ ਤੁਰਕਾਂ ਨਾਲ ਸਾਡਾ ਮੇਲ ਇਸ ਤਰ੍ਹਾਂ ਦਾ ਹੈ, ਸੁਣ ਕਿਵੇਂ ਜਾ। ਹਾਂਜੀ,
ਬਰੂਦ ਅਗਨ ਕੋ ਜਿਮ ਹੈ ਖੇਲ,
ਜਿਵੇਂ ਬਰੂਦ ਤੇ ਅੱਗ ਦਾ ਮੇਲ, ਦੱਸ ਨਾਨੂ ਸਿਆ ਕਈ ਆਲਾ ਸਿੰਘ ਨੂੰ ਜਾ ਕੇ ਕਿ ਬਰੂਦ ਤੇ ਅੱਗ ਕਦੇ ਇਕੱਠੇ ਰਹਿ ਸਕਦੇ ਨੇ? ਜੇ ਬਰੂਦ ਤੇ ਅੱਗ ਇਕੱਠੇ ਰਹਿ ਸਕਦੇ ਨੇ ਤਾਂ ਫਿਰ ਖਾਲਸਾ ਤੇ ਤੁਰਕ ਵੀ ਇਕੱਠੇ ਰਹਿ ਸਕਦੇ, ਜੇ ਬਰੂਦ ਤੇ ਅੱਗ ਦੋਵੇਂ ਇਕੱਠੇ ਨਹੀਂ ਰਹਿ ਸਕਦੇ ਤੇ ਖਾਲਸਾ ਤੇ ਜਿਹੜੇ ਮਲੇਛ ਨੇ ਤੁਰਕ, ਇਹ ਵੀ ਫਿਰ ਇਕੱਠੇ ਨਹੀਂ ਰਹਿ ਸਕਦੇ ਨਾ ਮਲੇਛਾਂ ਨਾਲ, ਇਹਨਾਂ ਗਿਲਜਿਆਂ ਨਾਲ ਸਾਡੀ ਕੋਈ ਸਾਂਝ ਨਹੀਂ। ਇਹ ਰਾਜ ਅਸੀਂ ਆਪ ਲੈਣਾ ਜਾਣਦੇ ਹਾਂ। ਅਬਦਾਲੀ ਨੇ ਕਈ ਵਾਰੀ ਸੁਨੇਹ ਭੇਜੇ ਸਨ ਹਰੀ ਸਿੰਘ ਵਰਗਿਆਂ ਨੂੰ, ਆਹ ਲਾਹੌਰ ਦਾ ਰਾਜ ਤੁਸੀਂ ਮੇਰੇ ਅਧੀਨ ਹੋ ਕੇ ਕਰ ਲਓ। ਤੇ ਹਰੀ ਸਿੰਘ ਨੇ ਆਖਿਆ, ਤੂੰ ਕੌਣ ਹੁੰਦਾ ਰਾਜ ਦੇਣ ਵਾਲਾ? ਰਾਜ ਅਸੀਂ ਆਪ ਲੈਣਾ ਜਾਣਦੇ ਹਾਂ। ਇਹਨੇ ਬੜੇ ਬੜੇ ਮੇਵੇ ਭੇਜੇ, ਉਹਨਾਂ ਅੱਗੋਂ ਜਵਾਬ ਦਿੱਤਾ, ਆਖਿਆ ਇਹ ਛੋਲਿਆਂ ਦੀ ਮੁੱਠ ਵੇਖ, ਆਹ ਸਾਡੀ ਖੁਰਾਕ ਹੈ, ਇਹ ਖੁਰਾਕ ਖਾ ਕੇ ਅਸੀਂ ਰਾਜ ਕਰਨਾ ਜਾਣਦੇ, ਅਸੀਂ ਮੇਵੇ ਖਾ ਕੇ ਐਸ਼ ਪ੍ਰਸਤੀ ਵਾਲੇ ਰਾਜ ਨਹੀਂ, ਰਾਜੇ ਨਹੀਂ। ਇਹ ਖਾਲਸੇ ਦਾ ਕਿਰਦਾਰ ਸੀ। ਅਬਦਾਲੀ ਨੇ ਕਾਫੀ ਯਤਨ ਕੀਤਾ ਵੀ ਪੰਥ ਨੂੰ ਮੈਂ ਆਪਣੇ ਨਾਲ ਰਲਾ ਲਵਾਂ ਤੇ ਇਹਨਾਂ ਨੂੰ ਆਪਣੇ ਅਧੀਨ ਕਰਕੇ, ਗੁਲਾਮ ਜਿਵੇਂ ਦਿੱਲੀ ਬਿਠਾਇਆ ਸੀ ਇੱਕ ਆਪਣਾ ਚੇਲਾ, ਜਿਵੇਂ ਸਰਹੰਦ ਬਿਠਾਇਆ ਸੀ, ਜਲੰਧਰ ਬਿਠਾਇਆ ਸੀ, ਇੱਦਾਂ ਸਿੰਘਾਂ ਵਿੱਚੋਂ ਵੀ ਕਿਸੇ ਇੱਕ ਨੂੰ ਚੁਣ ਕੇ ਤੇ ਉਹਨੂੰ ਬਿਠਾ ਛੱਡਾਂ ਮੇਰੇ ਅਧੀਨ ਹੋ ਕੇ। ਇਹ ਪਾਲਸੀ ਵਰਤਦਾ ਸੀ ਖਾਲਸੇ ਨੇ, ਖਾਲਸੇ ਦੇ ਨਾਲ। ਪਰ ਖਾਲਸਾ ਤਾਂ ਖੁਦ ਖੁਦਾ ਹੈ, ਖਾਲਸਾ ਆਪ ਰਾਜ ਕਰਨਾ ਜਾਣਦਾ। ਆਖਿਆ ਜਾ ਕੇ ਕਹਿ ਦੇ ਆਲਾ ਸਿੰਘ ਨੂੰ, ਤੇ ਆਲਾ ਸਿੰਘ ਨੂੰ ਕਹੋ, ਅਬਦਾਲੀ ਨੂੰ ਕਹਿ ਦੇ ਕਿ ਜਿਵੇਂ ਬਰੂਦ ਤੇ ਅੱਗ ਨਹੀਂ ਮਿਲ ਸਕਦੇ, ਏਦਾਂ ਅਬਦਾਲੀ ਨਾਲ ਤੇ ਖਾਲਸੇ ਦਾ ਮੇਲ ਨਹੀਂ ਹੋ ਸਕਦਾ।
ਸਤਿ ਸ੍ਰੀ ਅਕਾਲ।
ਜੇ ਸਾਡੇ ਨਾਲ ਮਿਲਣਾ ਤੇ ਅਬਦਾਲੀ ਨੂੰ ਕਹਿ ਦਿਓ ਕਿ ਸਾਡਾ ਮੇਲ ਤਾਂ ਜੰਗ ਦੇ ਮੈਦਾਨ ਵਿੱਚ ਹੀ ਹੋਵੇਗਾ।
ਹਮਕੋ ਸਤਿਗੁਰ ਰਾਜ ਲਿਖ ਦਿਆ।
ਇਹ ਕੌਣ ਹੁੰਦਾ ਸਾਨੂੰ ਰਾਜ ਦੇਣ ਵਾਲਾ? ਕਹਿੰਦਾ ਮੈਂ ਰਾਜ ਲਿਖ ਕੇ ਦਿੰਦਾ? ਸਾਨੂੰ ਤਾਂ ਰਾਜ ਲਿਖ ਕੇ ਬਾਜਾਂ ਵਾਲੇ ਕਲਗੀਧਰ ਨੇ ਦੇ ਦਿੱਤਾ। ਉਹਨਾਂ ਕਹਿ ਦਿੱਤਾ ਮੇਰੇ ਸਿੰਘ ਹੰਨੇ ਹੰਨੇ ਪਾਤਸ਼ਾਹੀ ਕਰਨਗੇ। ਸਤਿਗੁਰਾਂ ਨੇ ਸਾਨੂੰ ਇਹ ਰਾਜ ਲਿਖ ਕੇ ਦੇ ਦਿੱਤਾ। ਆਖਿਆ ਖਾਲਸਾ ਜੀ ਤੁਹਾਡੇ ਕੋਲ ਹੋਵੇਗਾ ਰਾਜ, ਤੁਸੀਂ ਹੰਨੇ ਹੰਨੇ ਦੀ ਪਾਤਸ਼ਾਹੀ ਕਰੋਗੇ। ਹੰਨੇ ਹੰਨੇ ਦੀ ਪਾਤਸ਼ਾਹੀ ਹੰਨਾ ਘੋੜੇ ਦੀ ਕਾਠੀ ਨੂੰ ਕਹਿੰਦੇ ਹੈ। ਘੋੜੇ ਦੀ ਕਾਠੀ ਤੇ ਬੈਠਾ ਤਿਆਰ ਬਰ ਤਿਆਰ ਸਿੰਘ ਜਿਸ ਜਗ੍ਹਾ ਤੇ ਖਲੋ ਜੇ ਉੱਥੇ ਉਸੇ ਦਾ ਰਾਜ ਹੈ। ਇਹ ਪਾਤਸ਼ਾਹੀ ਕਲਗੀਧਰ ਨੇ ਸਾਨੂੰ ਬਖਸ਼ੀ ਹੈ।
ਸਤਿ ਸ੍ਰੀ ਅਕਾਲ।
ਇੱਕ ਅੰਗਰੇਜ਼ ਤੁਰਿਆ ਜਾਵੇ, ਜਦੋਂ ਪੰਜਾਬ ਤੇ ਅੰਗਰੇਜ਼ ਕਾਬਜ਼ ਹੋ ਗਏ, ਇੱਕ ਨਿਹੰਗ ਸਿੰਘ ਤਿਆਰ ਬਰ ਤਿਆਰ ਨੀਲੇ ਬਾਣੇ ਵਿੱਚ ਸ਼ਸਤਰਧਾਰੀ ਤਿਆਰ ਬਰ ਤਿਆਰ ਹੱਥ 'ਚ ਨੇਜਾ ਤੁਰਿਆ ਹੋਵੇ, ਅੰਗਰੇਜ਼ ਨੇ ਆਖਿਆ ਫੌਜਾਂ ਤਾਂ ਮੈਂ ਸਾਰੀਆਂ ਅਸੀਂ ਮੁਕਾ ਦਿੱਤੀਆਂ, ਇਹ ਕੌਣ ਨੇ? ਨਿਹੰਗ ਸਿੰਘ ਨੂੰ ਪੁੱਛਦਾ ਕੌਣ ਹੈ ਤੂੰ? ਕਹਿੰਦਾ ਖਾਲਸਾ। ਫੌਜ? ਕਹਿੰਦੇ ਕਿੱਥੇ ਵਿਚਰਦੇ ਆ? ਕਹਿੰਦੇ ਕਿਹਦਾ ਰਾਜ ਹੈ? ਅੰਗਰੇਜ਼ਾਂ ਦਾ ਰਾਜ ਜਾਣਦੇ ਨਹੀਂ? ਸ਼ਸਤਰ ਚੁੱਕੇ ਹੋਏ ਨੇ। ਨਿਹੰਗ ਸਿੰਘ ਨੇ ਬਰਛਾ ਥੱਲੇ ਕੀਤਾ, ਆਖਿਆ ਇੱਥੇ ਖਾਲਸੇ ਦਾ ਰਾਜ ਹੈ। ਤੇ ਫਿਰ ਬਰਛਾ ਉਤਾਂਹ ਨੂੰ ਚੁੱਕ ਕੇ ਆਖਿਆ, ਕਹਿੰਦੇ ਉੱਤੇ ਅਕਾਲ ਪੁਰਖ ਦਾ ਰਾਜ ਹੈ।
ਸਤਿ ਸ੍ਰੀ ਅਕਾਲ।
ਜਿਹਦੇ ਕੋਲੇ ਸ਼ਸਤਰ ਹੈ, ਸ਼ਸਤਰ ਦੇ ਸ਼ਸਤਰ ਕੇ ਅਧੀਨ ਹੈ ਰਾਜ। ਜੋ ਨਾ ਧਰੈ ਤਿਸ ਬਿਗੜੈ ਕਾਜ। ਇਹ ਖੁਆਰੀਆਂ ਸ਼ਸਤਰ ਵਿਹੂਣਿਆ ਹੋਣ ਕਰਕੇ ਹੋ ਰਹੀਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖਾਲਸੇ ਨੇ ਆਖਿਆ, ਕਹਿ ਦਿਓ ਆਲਾ ਸਿੰਘ ਨੂੰ ਤੇ ਅਬਦਾਲੀ ਨੂੰ ਕਹਿ ਦੇਵੇ, ਅੱਗੇ ਵਿੱਚ ਵਕੀਲ ਬਣਿਆ ਹੋਇਆ, ਕਿ ਖਾਲਸੇ ਨੂੰ ਰਾਜ ਗੁਰੂ ਕਲਗੀਧਰ ਜੀ ਨੇ ਲਿਖ ਕੇ ਬਖਸ਼ ਦਿੱਤਾ ਹੈ।
ਖਾਲਸੇ ਦੇ ਭੇਟ ਸਿਰ ਲਿਆ।
ਕੋਈ ਪੁੱਛੇ ਕਿ ਖਾਲਸੇ ਨੇ ਰਾਜ ਕਿਵੇਂ ਲਿਆ, ਤਾਂ ਉਹ ਵੀ ਜਵਾਬ ਦਿੱਤਾ, ਆਖਿਆ ਕਲਗੀਧਰ ਦੇ ਚਰਨਾਂ ਵਿੱਚ ਆਪਣਾ ਸਿਰ ਭੇਟ ਦੇ ਕੇ ਖਾਲਸੇ ਨੇ ਰਾਜ ਲਿਆ। ਖਾਲਸੇ ਦੇ ਭੇਟ ਸਿਰ ਲਿਆ। ਖਾਲਸੇ ਨੇ ਰਾਜ ਲਿਆ, ਕਲਗੀਧਰ ਨੇ ਲਿਖ ਕੇ ਦਿੱਤਾ। ਕਦੋਂ ਲਿਖ ਕੇ ਦਿੱਤਾ? ਜਦੋਂ ਖਾਲਸੇ ਨੇ ਆਪਣਾ ਸਿਰ ਕਲਗੀਧਰ ਦੇ ਚਰਨਾਂ 'ਚ ਭੇਟ ਕਰ ਦਿੱਤਾ।
ਸਤਿ ਸ੍ਰੀ ਅਕਾਲ।
1699 ਦੀ ਵਿਸਾਖੀ ਨੂੰ ਜਦੋਂ ਖਾਲਸੇ ਨੇ ਆਪਣਾ ਸਿਰ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਭੇਟ ਕੀਤਾ, ਇਹ ਵੇਖਦਿਆਂ ਹੀ ਕਲਗੀਆਂ ਵਾਲੇ ਪਾਤਸ਼ਾਹ ਨੇ ਖਾਲਸੇ ਨੂੰ ਰਾਜੇ ਬਣਾ ਦਿੱਤਾ, ਬਾਦਸ਼ਾਹ ਬਣਾ ਕੇ ਆਖਿਆ, ਇਨ ਗਰੀਬ ਸਿੱਖਨ ਕੋ ਦਹੋ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ, ਜਿਨ ਕੇ ਜਾਤ ਕੁੱਲ ਕੇ ਮਾਹੀ, ਸਿਰਦਾਰੀ ਭੀ ਨਹੀਂ ਕਦਾਹੀ, ਇਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਹ ਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ਿਆ। ਰਤਨ ਸਿੰਘ ਜੀ ਦਾ ਪੂਰਾ ਜ਼ੋਰ ਲੱਗਾ ਹੋਇਆ ਸੀ ਦੱਸਣ ਲਈ ਅੰਗਰੇਜ਼ਾਂ ਨੂੰ, ਕੈਪਟਨ ਮਰੇ ਨੂੰ। ਉਹ ਕਹਿੰਦੇ ਸੀ ਅਸੀਂ ਦਿੱਤਾ ਰਾਜ, ਤੇ ਬਾਰ ਬਾਰ ਇਹ ਗੱਲ ਕਹਿੰਦੇ ਆ ਭਾਈ ਰਤਨ ਸਿੰਘ ਜੀ ਕਿ ਖਾਲਸੇ ਨੂੰ ਰਾਜ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ ਹੈ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਖਸ਼ਿਆ ਰਾਜ ਹੈ ਖਾਲਸੇ ਪਾਸ। ਇਹ ਬਚਨ ਉਸ ਵੇਲੇ ਖਾਲਸੇ ਨੇ ਕਹੇ,
ਦੋਹਰਾ ਸਾਖੀ ਸੁਣੋ ਕਸੂਰ ਕੀ, ਜਿਮ ਪ੍ਰਥਮ ਸਿੰਘ ਨ ਲਈ ਮਾਰ।
ਆਲਾ ਸਿੰਘ ਦਾ ਵਕੀਲ ਨਾਨੂ ਸਿੰਘ ਵਾਪਸ ਪਰਤ ਆਇਆ। ਆਲਾ ਸਿੰਘ ਨੇ ਜਵਾਬ ਭੇਜ ਦਿੱਤਾ, ਅਬਦਾਲੀ ਨੂੰ ਖਾਲਸਾ ਤੇਰੇ ਨਾਲ ਨਹੀਂ ਮਿਲ ਸਕਦਾ। ਸੱਚ ਤੇ ਝੂਠ ਦੋਵੇਂ ਇੱਕ ਜਗ੍ਹਾ ਤੇ ਇਕੱਠੇ ਨਹੀਂ ਰਹਿ ਸਕਦੇ, ਹਨੇਰਾ ਤੇ ਚਾਨਣਾ ਇੱਕ ਜਗ੍ਹਾ ਤੇ ਇਕੱਠੇ ਨਹੀਂ ਰਹਿ ਸਕਦੇ। ਇਸੇ ਤਰ੍ਹਾਂ ਖਾਲਸਾ ਤੇ ਅਬਦਾਲੀ ਤੇਰੀਆਂ ਫੌਜਾਂ ਇੱਕ ਜਗ੍ਹਾ ਤੇ ਇਕੱਠੀਆਂ ਨਹੀਂ ਰਹਿ ਸਕਦੀਆਂ, ਤੇਰੇ ਨਾਲ ਕੋਈ ਮੇਲ ਨਹੀਂ। ਅਬਦਾਲੀ ਚਿਪੇ ਚੋਰ ਵਾਂਗੂ ਬਹਿ ਗਿਆ ਲਾਹੌਰ ਜਾ ਕੇ। ਇੱਧਰ ਹੁਣ ਖਾਲਸੇ ਦੇ ਜਿਵੇਂ ਕਸੂਰ ਤੇ ਫਤਿਹ ਪ੍ਰਾਪਤ ਕੀਤੀ, ਉਹ ਕਸੂਰ ਜਿਸ ਕਸੂਰ ਸ਼ਹਿਰ ਵਿੱਚ 12 ਲੱਖ ਸਿਪਾਹੀ ਸੀ, ਦਿਨ ਦਿਹਾੜੇ ਦਿਨ ਦੇ ਚਾਨਣੇ ਵਿੱਚ ਕਸੂਰ ਤੇ ਜਿਵੇਂ ਖਾਲਸੇ ਨੇ ਹੱਲਾ ਕਰਕੇ ਫਤਿਹ ਪ੍ਰਾਪਤ ਕੀਤੀ ਹੈ, ਉਹ ਸੁਣੋ ਜੀ।
ਆਕੀ ਹੋਤ ਲਾਹੌਰ ਤੇ ਆਈ ਪਠਾਨਣ ਹਾਰ।
ਕਹਿੰਦੇ ਜਿਵੇਂ ਕਸੂਰ ਲਾਹੌਰ ਤੋਂ ਆਕੀ ਹੋ ਗਿਆ ਸੀ, ਬਾਗੀ ਹੋ ਗਿਆ ਸੀ, ਤੇ ਪਠਾਣਾ ਤੋਂ ਕਿਵੇਂ ਹਾਰ ਪ੍ਰਾਪਤ ਹੋਈ ਤੇ ਕਸੂਰ ਤੇ ਖਾਲਸੇ ਨੇ ਕਿਵੇਂ ਆਪਣੇ ਜਿੱਤ ਦੇ ਨਿਸ਼ਾਨ ਝੁਲਾਏ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਮੁੱਚੇ ਗੁਰੂ ਖਾਲਸੇ ਪੰਥ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦਬੁੱਧੀ ਅਤੇ ਸਮਰੱਥ ਪ੍ਰਦਾਨ ਕਰਨ। ਸਾਧ ਸੰਗਤ ਜੀ, ਬੇਨਤੀ ਹੈ 2 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਸਾਲਾਨਾ ਗੁਰਮਤਿ ਸਮਾਗਮ ਕੀਤੇ ਜਾ ਰਹੇ ਨੇ। 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਸ ਦਿਨ ਉੱਥੇ ਪਾਵਨ ਚਰਨ ਪਾ ਕੇ ਮੋਤੀ ਬਾਗ ਸਾਹਿਬ ਦੀ ਪਵਿੱਤਰ ਧਰਤੀ ਨੂੰ ਪਾਵਨ ਕੀਤਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਦਿਨ ਸਮੁੱਚੇ ਸ਼ਹਿਰ ਦੀਆਂ ਸੰਗਤਾਂ ਵੱਲੋਂ, ਇਲਾਕਾ ਨਿਵਾਸੀਆਂ ਵੱਲੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ 7 ਤੋਂ ਤਕਰੀਬਨ 10:30 ਵਜੇ ਤੱਕ ਦੀਵਾਨ ਸਜਣਗੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਿੱਥੇ ਹਾਜ਼ਰੀਆਂ ਭਰਨਗੇ, ਔਰ ਮਹਾਰਾਜ ਜੀ ਦਾ ਸੁਖਾਸਣ ਸਥਾਨ ਬੜਾ ਸੁੰਦਰ ਬਣ ਕੇ ਤਿਆਰ ਹੋਇਆ ਹੈ। ਪਾਤਸ਼ਾਹ ਦੇ ਪਾਵਨ ਸੁਖਾਸਣ ਸਥਾਨ ਤਕਰੀਬਨ 6 ਵਜੇ ਨਾਲ ਕਥਾ ਦੀ ਸਮਾਪਤੀ ਤੋਂ ਬਾਅਦ ਉਹਨਾਂ ਨਵੇਂ ਬਣੇ ਸੁਖਾਸਣ ਸਥਾਨਾਂ 'ਤੇ ਸਤਿਗੁਰਾਂ ਦੇ ਪਾਵਨ ਸਰੂਪ ਸੰਗਤ ਦੀ ਰੂਪ ਵਿੱਚ ਸੁਭਾਏਮਾਨ ਕੀਤੇ ਜਾਣਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ 9ਵੇਂ ਪਾਤਸ਼ਾਹ ਜਗਤ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਰ ਬ੍ਰਹਮ
ਅਵਿਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ, ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਗੈ ਸਦਾ ਬਿਵੇਕ,
ਹੇ ਅਪਰੰਪਰ ਹਰ ਹਰੇ,
ਹੈਪੀ ਹੋਵਨ ਹਾਰ,
ਹੇ ਸੰਤਹ ਕੈ ਸਦਾ ਸੰਗ,
ਨਿਧਾਰਾ ਆਧਾਰ,
ਹੇ ਠਾਕੁਰ।